ਗੁਰੂ ਗੋਬਿੰਦ ਸਿੰਘ ਸਾਹਿਬ ਜੀ
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
ਮਹਾਰਾਜ ਆਓ ਸੁਰਤੀਆਂ ਬਿਰਤੀਆਂ ਇਕਾਗਰ ਕਰੀਏ ਪਿਆਰ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦਿਆਂ ਹੋਇਆਂ ਸਾਰੀ ਸੰਗਤ ਉਚਾਰਨ ਕਰੋ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ
ਗੁਰੂ ਗੋਬਿੰਦ ਸਿੰਘ ਸਾਹਿਬ
ਬਹੁਤ ਪਿਆਰ ਨਾਲ ਆਖੋ ਪਿਆਰ ਨਾਲ ਮਹਾਰਾਜ ਜੀ ਨੂੰ ਯਾਦ ਕਰਕੇ ਨਾ ਫੇਰ ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ
ਗੁਰੂ ਗੋਬਿੰਦ ਸਿੰਘ ਸਾਹਿਬ
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ
ਧੰਨ ਗੁਰੂ ਗੋਬਿੰਦ ਸਿੰਘ
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ
ਗੁਰੂ ਗੋਬਿੰਦ ਸਿੰਘ ਸਾਹਿਬ
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ
ਗੁਰੂ ਗੋਬਿੰਦ ਸਿੰਘ ਸਾਹਿਬ
ਧੰਨ 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 ਗੁਰੂ ਗੋਬਿੰਦ ਸਿੰਘ ਸਾਹਿਬ
ਗੁਰੂ ਗੋਬਿੰਦ ਸਿੰਘ ਸਾਹਿਬ
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ
ਗੁਰੂ ਗੋਬਿੰਦ ਸਿੰਘ ਸਾਹਿਬ
ਆਓ ਬੜੇ ਪਿਆਰ ਨਾਲ ਸਾਰੀ ਸੰਗਤ ਗੱਜ ਕੇ ਆਖੋ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ
ਸਤ ਸੰਗਤ ਜੀ ਆਪ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਕਥਾ ਸਰਵਣ ਕਰ ਰਹੇ ਹੋ ਤੇ ਭਾਈ ਸਾਹਿਬ ਜੀ ਆਪ ਜੀ ਨੂੰ ਸ਼ਬਦ ਸਰਵਣ ਕਰਾ ਰਹੇ ਸਨ ਐਸੀ ਮਤ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਦ ਧਿਆਈ ਹਾਂਜੀ ਤੁਮ ਕਰਹੋ ਦਇਆ ਮੇਰੇ ਸਾਈ ਐਸੀ ਮਤ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਦ ਧਿਆਈ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਜੀ ਦੀ ਸਦਾ ਹੀ ਸਿੱਖ ਨੇ ਕਿਰਪਾ ਮੰਗਣੀ ਹੈ ਦਇਆ ਮੰਗਣੀ ਹੈ ਮਿਹਰ ਮੰਗਣੀ ਹੈ ਜੇ ਇਸ ਸ਼ਬਦ ਵਾਲੀ ਅਵਸਥਾ ਬੰਦੇ ਦੀ ਬਣ ਜਾਏ ਤੇ ਸਾਰੀ ਜ਼ਿੰਦਗੀ ਦਾ ਆਨੰਦ ਹੈ ਸਾਰੀ ਜ਼ਿੰਦਗੀ ਦਾ ਖੇੜਾ ਹੈਗਾ ਜੀ ਸਦਾ ਸਦਾ ਤੁਦ ਧਿਆਈ ਹੁਣ ਜਿੰਨਾ ਚਿਰ ਤੱਕ ਜ਼ਿੰਦਗੀ ਸਦਾ ਮੁੱਕਣਾ ਹੀ ਨਹੀਂ ਜੀ ਉਹਨਾਂ ਚਿਰ ਤੱਕ ਤੇ ਪਰਮੇਸ਼ਰ ਨੂੰ ਧਿਆਈ ਭਾਵ ਧਿਆਨ ਨਾਲ ਮੈਂ ਮਹਾਰਾਜ ਯਾਦ ਕਰਾਂ ਮੇਰੇ ਤੇ ਐਸੀ ਕਿਰਪਾ ਕਰੋ ਤੇ ਸਾਡੇ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਸਾਡੇ ਵਾਸਤੇ ਪਰਮੇਸ਼ਰ ਜੀ ਦਾ ਰੂਪ ਹਨ ਸਾਧ ਸੰਗਤ ਜੀ ਸੋ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੀ ਕਥਾ ਆਪ ਜੀ ਸਰਵਣ ਕਰ ਰਹੇ ਹੋ ਹਜ਼ੂਰ ਮਹਾਰਾਜ ਜੀ ਦੇ ਕੋਲ ਵਜ਼ੀਰ ਗਿਆ ਵਾਹਿਗੁਰੂ ਪਹਿਲਾਂ ਵਕੀਲ ਗਿਆ ਵਕੀਲ ਨੂੰ ਮਹਾਰਾਜ ਨੇ ਹਾਥੀ ਦੇਣ ਤੋਂ ਨਾ ਕਰ ਦਿੱਤੀ ਸੀਗੀ ਭੀਮ ਚੰਦ ਨੂੰ ਇਹ ਗੱਲ ਸੁਣ ਕੇ ਬੜਾ ਦੁੱਖ ਹੋਇਆ ਬੜਾ ਗੁੱਸਾ ਆਇਆ ਜੀ ਫਿਰ ਤੁਸਾਂ ਨੇ ਸਰਵਣ ਕੀਤਾ ਭੀਮ ਚੰਦ ਕੁਝ ਕੁ ਬੰਦਿਆਂ ਨੂੰ ਲੈ ਕੇ ਮੀਟਿੰਗ ਕਰਦਾ ਵੀ ਹੁਣ ਇਹਦੇ ਤੋਂ ਅੱਗੇ ਕੀ ਕਿਰਪਾ ਜਾਏਗਾ ਜੀ ਜਿਹੜਾ ਭੀਮ ਚੰਦ ਦਾ ਵਜ਼ੀਰ ਸੀਗਾ ਸਾਧ ਸੰਗਤ ਜੀ ਉਹ ਬੜਾ ਸਿਆਣਾ ਸੀਗਾ ਭੀਮ ਚੰਦ ਦਾ ਵਜ਼ੀਰ ਉਹਨੂੰ ਬਾਰ ਬਾਰ ਇਹ ਗੱਲ ਸਮਝਾਉਂਦਾ ਭੀਮ ਚੰਦ ਰਾਜਾ ਜੀ ਹੈ ਤਿਆਂ ਤੁਹਾਡੇ ਤੋਂ ਬਹੁਤ ਛੋਟਾ ਪਰ ਮੇਰੀ ਗੱਲ ਬੜੇ ਧਿਆਨ ਨਾਲ ਸੁਣੋ ਗੁਰੂ ਜੀ ਸਮਰੱਥ ਨੇ ਗੁਰੂ ਜੀ ਬਹੁਤ ਵੱਡੇ ਨੇ ਭੁੱਲ ਭੁਲੇਖੇ ਵੀ ਗੁਰੂ ਸਾਹਿਬ ਨਾਲ ਆਪਾਂ ਵੈਰ ਨਾ ਕਰੀਏ ਕਹਿਣ ਲੱਗੇ ਭੀਮ ਚੰਦ ਜੀ ਤੁਸੀਂ ਤੇ ਰਾਜਨੀਤਿਕ ਹੋ ਕਹਿਣ ਲੱਗੇ ਰਾਜਨੀਤਿਕ ਬੰਦਿਆਂ ਦੇ ਅੰਦਰ ਸਾਧ ਸੰਗਤ ਜੀ ਬੜਾ ਧੀਰਜ ਹੁੰਦਾ ਜੀ ਲੋਕ ਜੋ ਮਰਜ਼ੀ ਉਹਨਾਂ ਨੂੰ ਬੋਲ ਦੇਣ ਉਹਨਾਂ ਉੱਤੇ ਛੇਤੀ ਕਿਤੇ ਇਸ ਗੱਲ ਦਾ ਅਸਰ ਨਹੀਂ ਹੁੰਦਾ ਜੀ ਫਿਰ ਉਹਨੇ ਇਹ ਗੱਲ ਆਖੀ ਭੀਮ ਚੰਦ ਨੂੰ ਰਾਜਾ ਜੀ ਤੁਸੀਂ ਗੁਰੂ ਸਾਹਿਬ ਦੇ ਦਾਸ ਬਣ ਜਾਓ ਹਾਥੀ ਇੱਕ ਦੀ ਥਾਂ ਤੇ ਭਾਵੇਂ 50 ਲੈ ਲਓ ਕਹਿਣ ਲੱਗਾ ਪਰ ਦਾਸ ਬਣਨਾ ਪਏਗਾ ਗੁਰੂ ਘਰ ਐਸਾ ਘਰ ਹੈ ਜਿੱਥੇ ਦਾਸਾਂ ਨੂੰ ਵਡਿਆਈਆਂ ਮਿਲਦੀਆਂ ਸੇਵਕਾਂ ਨੂੰ ਮਾਣ ਮਿਲਦੇ ਨੇ ਬੜੇ ਬੜੇ ਗੁਰੂ ਦੀ ਹਜ਼ੂਰੀ ਵਿੱਚ ਸਿੱਖ ਆਏ ਸੇਵਕ ਬਣ ਕੇ ਰਹੇ ਤੇ ਸਾਧ ਸੰਗਤ ਜੀ ਬੜੀਆਂ ਬੜੀਆਂ ਵੱਡੀਆਂ ਪਾਤਸ਼ਾਹੀਆਂ ਉਹਨਾਂ ਨੇ ਪ੍ਰਾਪਤ ਕੀਤੀਆਂ ਜੀ ਬੜੀਆਂ ਬੜੀਆਂ ਵੱਡੀਆਂ ਪਾਤਸ਼ਾਹੀਆਂ ਉਹਨਾਂ ਨੇ ਪ੍ਰਾਪਤ ਕੀਤੀਆਂ ਇਤਿਹਾਸ ਤੁਸੀਂ ਸੁਣਦੇ ਰਹਿੰਦੇ ਹੋ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਿ ਰਾਇ ਸਾਹਿਬ ਉਹਨਾਂ ਦੇ ਸਾਹਮਣੇ ਪੇਟ ਖੜਕਾਉਣ ਲੱਗ ਪਏ ਸੰਧਲੀ ਤੇ ਫੂਲ। ਮਹਾਰਾਜ ਪ੍ਰਸੰਨ ਹੋ ਗਏ, ਉਹ ਹੈ ਹੀ ਉਹਨਾਂ ਦਾ ਬਚਪਨ ਵਾਲਾ ਸੁਭਾਅ ਏਡਾ ਭੋਲਾ ਸੀਗਾ ਬੱਚਿਆਂ ਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬੰਦੇ ਬਾਦਸ਼ਾਹ ਬਣਨਗੇ ਕਹਿਣ ਲੱਗੇ। ਸੋ ਸਾਧ ਸੰਗਤ ਜੀ ਉਹਨਾਂ ਬੱਚਿਆਂ ਨੇ ਰਾਜ ਭਾਗ ਕੀਤਾ ਜੀ। ਇੱਥੇ ਤੇ ਨਿਮਰਤਾ ਵਾਲਿਆਂ ਦੀ ਬਾਣ ਆਉਂਦੀ, ਨਿਮਰਤਾ ਵਾਲਿਆਂ ਦੀ ਜੀ। ਹਾਂਜੀ, ਹਰ ਜੂ ਅਹੰਕਾਰ ਨਾ ਭਾਵਈ ਵੇਦ ਕੂਕ ਸੁਣਾਵੈ। ਵੇਦ ਕੂਕ ਕੂਕ ਕੇ ਇਹ ਗੱਲ ਕਹਿੰਦੇ ਨੇ ਕਿ ਰੱਬ ਸ਼੍ਰੀ ਪਰਮੇਸ਼ਰ ਕਰਤਾ ਪੁਰਖ ਜੀ ਨੂੰ ਹੰਕਾਰ ਨਹੀਂ ਚੰਗਾ ਲੱਗਦਾ ਜੀ। ਨਿਮਰਤਾ ਵਾਲਾ ਸਿੱਖ ਪ੍ਰਵਾਨ ਹੋ ਜਾਂਦਾ। ਭੀਮ ਚੰਦ ਨੂੰ ਉਹਦਾ ਵਜ਼ੀਰ ਬੜਾ ਕਹਿੰਦਾ, ਭੀਮ ਚੰਦ ਜੀ ਮਹਾਰਾਜ ਦੇ ਅੱਗੇ ਨਿਮਰਤਾ ਰੱਖੋ, ਜੋ ਮੰਗੋਗੇ ਤੁਹਾਨੂੰ ਮਿਲ ਜਾਏਗਾ ਕਹਿਣ ਲੱਗੇ। ਮਹਾਰਾਜ ਬੜੇ ਵੱਡੇ ਹੈਗੇ ਨੇ, ਅਸੀਂ ਆਮ ਕਹਿਣ ਲੱਗੇ ਸੋਚੀਏ ਜੇ ਆਉਣ ਵਾਲੇ ਸਮੇਂ ਵਿੱਚ ਕੋਈ ਪਹਾੜੀ ਰਾਜਾ ਸਾਡੇ ਉੱਤੇ ਜੰਗ ਕਰੇ, ਸਾਨੂੰ ਤੰਗ ਕਰੇ, ਤੇ ਗੁਰੂ ਸਾਹਿਬ ਨੇ ਫੁਰਨਾ ਹੀ ਬਣਾਉਣਾ ਤੇ ਸਾਡੀ ਜਿੱਤ ਹੋ ਜਾਣੀ ਕਹਿਣ ਲੱਗਾ। ਆਪਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਜਾਈਏ, ਗੁਰੂ ਜੀ ਦੀ ਸ਼ਰਨ ਵਿੱਚ ਜਾਇਆ ਸਾਡਾ ਭਲਾ ਹੋਏਗਾ। ਇਸ ਤਰ੍ਹਾਂ ਦੇ ਬੜੇ ਬਚਨ ਉਹਨੇ ਕੀਤੇ। ਉਹਨੇ ਆਖਿਆ ਗੁਰੂ ਘਰ ਵਿੱਚ ਦਾਸ ਬਣਨ ਵਾਲਿਆਂ ਦੀਆਂ ਕੁੱਲਾਂ ਰਾਜ ਭਾਗ ਮਾਣਦੀਆਂ, ਤੇ ਜਿਹੜਾ ਗੁਰੂ ਘਰ ਦਾ ਵਿਰੋਧੀ ਬਣ ਜੇ ਉਹ ਜੜੋਂ ਨਾਸ ਹੋ ਜਾਂਦਾ ਕਹਿਣ ਲੱਗੇ। ਸਾਧ ਸੰਗਤ ਜੀ ਗੱਲਾਂ ਤਾਂ ਉਹਨੇ ਆਪਣੇ ਆਪੇ ਤੋਂ ਜ਼ਿਆਦਾ ਕੀਤੀਆਂ ਜੀ, ਕਿਉਂ ਰਾਜਾ ਉਹਦੇ ਸਾਹਮਣੇ ਸੀਗਾ, ਪਰ ਉਹ ਦਲੇਰੀ ਦੇ ਨਾਲ ਸੱਚ ਬੋਲਦਾ ਰਿਹਾ ਜੀ। ਬੜੀ ਉਹਨੇ ਦਲੇਰੀ ਵਿਖਾਈ। ਉਹ ਕਹਿਣ ਲੱਗਾ ਐਵੇਂ ਫਜ਼ੂਲ ਵਿੱਚ ਮਹਾਰਾਜ ਦੇ ਵਿਰੋਧੀ ਬਣ ਕੇ ਸਾਨੂੰ ਕੀ ਮਿਲੇਗਾ, ਸਗੋਂ ਉਹਨਾਂ ਦੇ ਸੇਵਕ ਬਣ ਕੇ ਰਹੀਏ। ਸਾਡੇ ਲਾਗੇ ਅਨੰਦਪੁਰ ਦੀ ਧਰਤੀ ਨੂੰ ਭਾਗ ਲੱਗੇ ਨੇ, ਮਹਾਰਾਜ ਆਏ ਨੇ, ਉਹਨਾਂ ਦੇ ਸੇਵਕ ਬਣ ਕੇ ਲਾਗੇ ਰਹੀਏ, ਬੜੇ ਭਾਗ ਲੱਗਣਗੇ। ਸਾਧ ਸੰਗਤ ਜੀ ਭੀਮ ਚੰਦ ਗੁਰੂ ਜੀ ਦੀ ਵਡਿਆਈ ਨੂੰ ਸਮਝ ਹੀ ਨਹੀਂ ਸਕਦਾ ਜੀ। ਪਿਆਰ ਵਾਲਿਆਂ ਦਾ ਜੀਵਨ ਮੈਂ ਪੜ੍ਹ ਰਿਹਾ ਸਾਂ। ਭਾਈ ਵੀਰ ਸਿੰਘ ਜੀ ਨੇ ਨਾ ਜੀ ਬੀਬੀ ਸੁਗੜੋ ਦਾ ਜ਼ਿਕਰ ਕੀਤਾ ਜੀ ਇੱਕ ਜੀ। ਤਿੰਨ ਦਿਨ ਲੱਗੇ ਮੈਨੂੰ ਉਹ ਪ੍ਰਸੰਗ ਪੜ੍ਹਦਿਆਂ। ਇੱਕ ਪ੍ਰਸੰਗ ਵਿੱਚ 14 ਪਾਠ ਨੇ ਜੀ, ਕੰਨਾਂ ਨੂੰ ਹੱਥ ਲੱਗ ਕੇ ਪੜ੍ਹ ਕੇ ਬੰਦਾ ਕਿੱਥੋਂ ਤੁਰਿਆ, ਕਿੱਥੇ ਕਿੱਥੇ ਉਹਨੇ ਕੀ ਕੀਤਾ, ਤੇ ਦਸਵੇਂ ਪਾਤਸ਼ਾਹ ਮਹਾਰਾਜ ਨੇ ਬੜੀ ਛੇਤੀ ਛਿੰਨ ਭਰ ਵਿੱਚ ਉਹਨੂੰ ਬ੍ਰਹਮ ਗਿਆਨੀ ਬਣਾ ਦਿੱਤਾ ਜੀ। ਬਸ ਇੱਕ ਛਿੰਨ ਲਾਇਆ ਜੀ। ਉਹ ਬੜੀ ਲੰਮੀ ਕਥਾ ਹੈ ਜੀ, ਕਿਸੇ ਦਿਨ ਮੌਕਾ ਬਣਿਆ ਤੇ ਵਿੱਚ ਜੇ ਆਪਾਂ ਜ਼ਿਕਰ ਕਰਾਂਗੇ। ਬੜੀ ਉਹਨੇ ਮਿਹਨਤ ਲਾਈ ਜੀ, ਕਈ ਉਹਨੇ ਸਾਧੂ ਸੰਤਾਂ ਦੇ ਕੋਲ ਰਹੀ। ਅਖੀਰ ਉਹਦਾ ਮਨ ਇੰਨਾ ਪਰੇਸ਼ਾਨ ਹੋ ਗਿਆ, ਉਹ ਆਪ ਹੀ ਰੱਬ ਬਣ ਕੇ ਬੈਠ ਗਈ। ਪੋਠੋਹਾਰ ਦੇ ਵਿੱਚ ਇੱਕ ਬੀਬੀ ਰਹਿੰਦੀ ਹੁੰਦੀ ਸੀਗੀ। ਮਹਾਰਾਜ ਨੇ ਉਹਨੂੰ ਆਪਣੇ ਕੋਲ ਸੱਦਿਆ, ਉਹਨੇ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕਿਆ ਤੇ ਮਹਾਰਾਜ ਨੇ ਵਹਿੰਦਿਆਂ ਸਾਰੀ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਜੀ। ਬੜੇ ਬੜਿਆਂ ਲੋਕਾਂ ਦੀ ਵਿਦਵਾਨਾਂ ਦੀ ਕਥਾ ਸੁਣ ਕੇ ਜਿਹੜਾ ਅੰਦਰ ਕਾਈ ਔਗੁਣਾਂ ਦੀ ਜਮ੍ਹਾਂ ਹੋਈ ਸੀ ਨਾ, ਉਹ ਔਗੁਣਾਂ ਦੀ ਕਾਈ ਜਿਹੜੀ ਦੂਰ ਨਹੀਂ ਸੀ ਹੋ ਰਹੀ, ਮਹਾਰਾਜ ਦਸਵੇਂ ਪਾਤਸ਼ਾਹ ਨੇ ਕੋਈ ਕਥਾ ਨਹੀਂ ਸੁਣਾਈ। ਬੀਬੀ ਨੂੰ ਮਹਾਰਾਜ ਨੇ ਆਸ਼ੀਰਵਾਦ ਦਿੱਤਾ ਤੇ ਬੀਬੀ ਨੂੰ ਬ੍ਰਹਮ ਗਿਆਨੀ ਬਣਾ ਦਿੱਤਾ ਸੱਚੇ ਪਾਤਸ਼ਾਹ ਨੇ ਜੀ। ਭਾਈ ਨੰਦ ਲਾਲ ਜੀ ਬਾਅਦ ਵਿੱਚ ਉਸ ਬੀਬੀ ਨੂੰ ਪੁੱਛਦੇ ਵੀ ਬੀਬੀ ਹੁਣ ਤੇਰੀ ਕੀ ਅਵਸਥਾ ਬਣ ਗਈ, ਤੇ ਉਹ ਬੀਬੀ ਦੱਸਦੀ ਭਾਈ ਨੰਦ ਲਾਲ ਜੀ ਨੂੰ, ਜਦੋਂ ਦਾ ਗੁਰੂ ਸਾਹਿਬ ਨੇ ਮੇਰੇ ਸਿਰ ਤੇ ਹੱਥ ਰੱਖਿਆ ਮੇਰੇ ਸਰੀਰ ਦਾ ਇੱਕ ਇੱਕ ਰੋਮ ਵਾਹਿਗੁਰੂ ਵਾਹਿਗੁਰੂ ਬੋਲ ਰਿਹਾ ਕਹਿਣ ਲੱਗੀ। ਹਾਂਜੀ, ਹੁਣ ਜਿਨ੍ਹਾਂ ਨੂੰ ਪਤਾ ਮਹਾਰਾਜ ਕੀ ਨੇ ਸੰਗਤ ਜੀ, ਉਹੀ ਉਹ ਸਾਰ ਜਾਣਦੇ ਜੀ। ਅੰਮ੍ਰਿਤ ਕੀ ਸਾਰ ਸੋਈ ਜਾਣਾ ਜੇ ਅੰਮ੍ਰਿਤ ਕਾ ਵਪਾਰੀ ਹੋਵੇ। ਤੇ ਆਮ ਕੀ ਹੈ, ਸਾਕਤ ਕੀ ਬਿਦ ਨੈਨੋ ਡਿਠੀ। ਹਾਂਜੀ, ਕੀ ਸਾਕਤ ਦੀ ਬਿਦ, ਅੰਮ੍ਰਿਤ ਕੌੜਾ ਵਿਖਿਆ ਮਿੱਠੀ, ਸਾਕਤ ਕੀ ਬਿਦ ਨੈਨੋ ਡਿਠੀ। ਮਹਾਰਾਜ ਕਹਿੰਦੇ ਜਿਹੜਾ ਮੂਰਖ ਪੁਰਸ਼ ਹੈ, ਸਾਕਤ ਪੁਰਸ਼ ਹੈ, ਉਹਨੂੰ ਅੰਮ੍ਰਿਤ ਵਾਹਿਗੁਰੂ ਜੀ ਦਾ ਨਾਮ ਕੌੜਾ ਲੱਗਦਾ ਤੇ ਵਿਸ਼ੇ ਵਿਕਾਰ ਮਿੱਠੇ ਲੱਗਦੇ ਕਹਿਣ ਲੱਗੇ। ਤੇ ਗੁਰੂ ਜੀ ਉਸ ਅੰਮ੍ਰਿਤ ਨਾਮ ਦੇ ਖਜ਼ਾਨੇ ਨੇ ਸੱਚੇ ਪਾਤਸ਼ਾਹ। ਇਹ ਤੇ ਸੰਗਤ ਜੀ ਬੰਦੇ ਦੇ ਵੱਡੇ ਭਾਗ ਹੋਣ, ਕਿਸੇ ਦੀ ਸ਼ੁਭ ਸਿੱਖਿਆ ਸੁਣ ਕੇ ਬੰਦਾ ਇਸ ਰਸਤੇ ਤੇ ਤੁਰ ਪਵੇ ਤੇ ਮਹਾਰਾਜ ਸੱਚੇ ਪਾਤਸ਼ਾਹ ਉਹਦੇ ਤੇ ਮਿਹਰ ਕਰ ਦੇਣ। ਨਹੀਂ ਤੇ ਵੇਖ ਲੋ ਭੀਮ ਚੰਦ ਨੂੰ ਕਿੰਨੇ ਲੋਕਾਂ ਨੇ ਆਖਿਆ, ਭੀਮ ਚੰਦ ਸਤਿਗੁਰੂ ਦੀ ਹਾਜ਼ਰੀ ਚ ਗਿਆ ਗਿਆ, ਸਿੱਖ ਬਣਨ ਦਾ ਵਿਚਾਰ ਬਣਾ ਕੇ ਉਹਨੇ ਵਿਚਾਰ ਛੱਡ ਦਿੱਤਾ ਜੀ। ਇੱਥੇ ਕਹਿਣਾ ਪਏਗਾ ਗੁਰਸਿੱਖੀ ਉਹਨਾਂ ਨੂੰ ਪ੍ਰਾਪਤ ਹੁੰਦੀ ਜਿਨ੍ਹਾਂ ਤੇ ਸਤਿਗੁਰੂ ਦੀ ਮਿਹਰ ਹੁੰਦੀ ਹੈ ਜੀ। ਜਿਨ੍ਹਾਂ ਉੱਤੇ ਸਤਿਗੁਰੂ ਜੀ ਦੀ ਮਿਹਰ ਨਹੀਂ ਉਹ ਲਾਗੇ ਤੁਰੇ ਫਿਰੇ ਵੀ ਗੁਰੂ ਕੇ ਸਿੱਖ ਨਹੀਂ ਚ ਬਣ ਸਕਦੇ ਜੀ। ਭੀਮ ਚੰਦ ਅੱਗੋਂ ਬੜਾ ਗੁੱਸੇ ਹੋਇਆ ਜੀ ਵਜ਼ੀਰ ਨੂੰ, ਵੀ ਵਜ਼ੀਰ ਤੂੰ ਗੁਰੂ ਦੀਆਂ ਸਿਫਤਾਂ ਕਰ ਰਿਹਾ ਤੈਨੂੰ ਕੀ ਪਤਾ। ਕਹਿਣ ਲੱਗਾ ਉਹ ਵਿਅਕਤੀ ਨੇ ਸਰੀਰ ਹੈ, ਅਸੀਂ ਮੂਰਤੀਆਂ ਨੂੰ ਮੰਨਣ ਵਾਲੇ ਹਾਂ, ਅਸੀਂ ਸਰੀਰ ਦੇ ਅੱਗੇ ਜਾ ਕੇ ਅਰਦਾਸ ਨਹੀਂ ਕਰ ਸਕਦੇ। ਕੌਣ ਦੱਸੇ ਪੰਡਿਤ ਸ਼ਿਵ ਦੱਤ ਜੀ ਬਾਰੇ? ਜਦੋਂ ਉਹਨਾਂ ਨੂੰ ਪੁੱਛਿਆ ਰਾਜੇ ਫਤਿਹ ਚੰਦ ਮੈਣੀ ਨੇ ਵੀ ਠਾਕਰਾਂ ਅੱਗੇ ਕਰੋ ਅਰਦਾਸ, ਸਾਡੇ ਘਰ ਸੰਤਾਨ ਹੋਵੇ, ਤੇ ਪੰਡਿਤ ਸ਼ਿਵ ਦੱਤ ਜੀ ਕਹਿਣ ਲੱਗੇ ਰਾਜਾ ਜੀ ਹੁਣ ਠਾਕਰ ਪੱਥਰਾਂ ਚ ਨਹੀਂ ਵੱਸਦਾ। ਕਹਿਣ ਲੱਗੇ ਫਿਰ ਠਾਕਰ ਕਿੱਥੇ ਹੈ? ਕਹਿਣ ਲੱਗੇ ਠਾਕੁਰ ਕਰਤਾ ਪੁਰਖ ਵਾਹਿਗੁਰੂ ਜੀ ਹੁਣ ਪਟਨੇ ਵਿੱਚ ਸਰੀਰ ਧਾਰ ਕੇ ਵਿਚਰ ਰਹੇ ਨੇ। ਕਹਿਣ ਲੱਗੇ ਗੱਲ ਤੇ ਸਾਧ ਸੰਗਤ ਜੀ ਜਿਨ੍ਹਾਂ ਦੀ ਅੱਖ ਹੈ ਉਹਨਾਂ ਨੂੰ ਪਤਾ, ਤੇ ਸੱਚੀ ਗੱਲ ਇਹ ਹੈ ਕਥਾ ਸੁਣਨ ਦਾ ਵੀ ਆਨੰਦ ਉਹਨਾਂ ਦੀ ਆਉਂਦਾ ਜਿਨ੍ਹਾਂ ਦੀ ਅੱਖ ਹੈ। ਨਾਨਕ ਸੇ ਅੱਖੜੀਆਂ ਬਿਆਨ ਜਿੰਨੀ ਦਿਸੰਦੋ ਮਾਂ ਪੀਰੀ। ਮਹਾਰਾਜ ਕਹਿੰਦੇ ਉਹ ਅੱਖਾਂ ਹੀ ਹੋਰ ਨੇ ਜਿਹੜੇ ਕਰਤਾ ਪੁਰਖ ਵਾਹਿਗੁਰੂ ਜੀ ਨੂੰ ਪਛਾਣਦੇ ਨੇ ਜੀ। ਆਮ ਨੀ ਆਹ ਅੱਖਾਂ ਨੀ ਹੈਗੀਆਂ, ਉਹ ਹੈ ਸ਼ਰਧਾ ਦੀਆਂ ਅੱਖਾਂ, ਉਹ ਹੈ ਭਾਵਨਾ ਦੀਆਂ ਅੱਖਾਂ ਸਾਧ ਸੰਗਤ, ਉਹ ਹੈ ਕਲਗੀਧਰ ਦੇ ਪ੍ਰੇਮ ਦੀਆਂ ਅੱਖਾਂ ਜੀ। ਇਹ ਕਥਾ ਵਿੱਚ ਥੋੜੀ ਜਿਹੀ ਨਾਸਤਿਕ ਗੱਲਾਂ ਵੀ ਆਉਂਦੀਆਂ ਨੇ, ਤੇ ਦਾਸ ਬੇਨਤੀ ਕਰੇ ਸਾਧ ਸੰਗਤ ਕਥਾ ਸੁਣਦਿਆਂ ਸੁਣਦਿਆਂ ਦਸਵੇਂ ਪਾਤਸ਼ਾਹ ਨੂੰ ਤਰਲਾ ਲੈਣਾ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਕਿਰਪਾ ਕਰੋ, ਦਇਆ ਕਰੋ, ਸਾਨੂੰ ਤੁਹਾਡੇ ਪਿਆਰ ਦੀਆਂ ਅੱਖਾਂ ਲੱਗ ਜਾਣ ਮਹਾਰਾਜ। ਉਹ ਅੰਦਰ ਜਿਹੜੀਆਂ ਅੱਖਾਂ ਸਭ ਦੇ ਹੈਗੀਆਂ ਜੀ, ਉਹ ਜਗਣ ਜੀ, ਉਹ ਅੱਖਾਂ ਖੁੱਲ ਜਾਣ ਪਿਆਰ ਦੀਆਂ। ਜਿਸ ਦਿਨ ਪਿਆਰ ਦੀਆਂ ਅੱਖਾਂ ਖੁੱਲ ਗਈਆਂ ਸਾਧ ਸੰਗਤ ਜੀ, ਉਸ ਦਿਨ ਦੁਨੀਆਂ ਹੀ ਬਦਲ ਜਾਣੀ ਸਾਰੀ ਜੀ, ਉਸ ਦਿਨ ਦੁਨੀਆਂ ਬਦਲ ਜਾਣੀ। ਮੈਂ ਪ੍ਰਸੰਗ ਪੜ੍ਹ ਕੇ ਹੈਰਾਨ ਹੋ ਗਿਆ, ਬੀਬੀ ਦਾ ਫਿਰ ਕਿਤੇ ਮੌਕਾ ਲੱਗਾ ਤੇ ਆਪਾਂ ਸਾਂਝਾ ਕਰਾਂਗੇ ਜੀ। ਉਹ ਜੀ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਦੇ ਬਾਰੇ ਉਹ ਕਹਿੰਦਾ ਵੀ ਉਹ ਗ੍ਰਸਤੀ ਨੇ, ਅਸੀਂ ਗ੍ਰਸਤੀਆਂ ਨੂੰ ਮੱਥਾ ਨਹੀਂ ਟੇਕਣਾ। ਇਹ ਨਹੀਂ ਪਤਾ ਵੀ ਅਸੀਂ ਆਪ ਵੀ ਤੇ ਗ੍ਰਸਤੀ ਹੈ, ਭੀਮ ਚੰਦ ਵੀ ਤੇ ਗ੍ਰਸਤੀ ਹੈ। ਕਹਿਣ ਲੱਗਾ ਉਹ ਗ੍ਰਸਤੀ ਨੇ, ਅਸੀਂ ਗ੍ਰਸਤੀਆਂ ਨੂੰ ਮੱਥਾ ਨਹੀਂ ਟੇਕਦੇ। ਤੇ ਗੁਰੂ ਘਰ ਦਾ ਰੀਤ ਹੀ ਇਹ ਹੈ, ਗਿਆਨਨ ਮੈਂ ਗਿਆਨ ਅਰ ਧਿਆਨਨ ਮੈਂ ਧਿਆਨ, ਗੁਰ ਸਕਲ ਧਰਮ ਵਿਖੇ ਗ੍ਰਸਤ ਪ੍ਰਧਾਨ ਹੈ। ਗੁਰੂ ਘਰ ਦੀ ਮਰਜ਼ਾਦਾ ਹੀ ਇਹ ਹੈ। ਹਾਂਜੀ ਉਹ ਗ੍ਰਸਤੀ ਨੇ, ਇਸ ਕਰਕੇ ਅਸੀਂ ਉਹਨਾਂ ਨੂੰ ਗੁਰੂ ਨਹੀਂ ਬਣਾ ਸਕਦੇ। ਗੱਲ ਕੀ ਵਜ਼ੀਰ ਬਾਰ ਬਾਰ ਕਹਿੰਦਾ ਤੇ ਭੀਮ ਚੰਦ ਬਾਰ ਬਾਰ ਮਨਾ ਕਰਦਾ ਜੀ। ਕਈ ਵਾਰੀ ਬੰਦੇ ਦੇ ਭਾਗ ਨਾ ਸਾਥ ਦੇਣ ਤੇ ਸੰਗਤ ਜੀ ਇੱਕ ਪਰਿਵਾਰ ਦੇ ਵਿੱਚ ਲੀਲਾ ਪਈ ਰਹਿੰਦੀ ਹੈ ਜੀ। ਬੇਬੀ ਆਖੂਗੀ ਮੈਂ ਅੰਮ੍ਰਿਤ ਛਕਣਾ, ਤੇ ਜਿਹੜਾ ਭਾਈ ਹੈ ਉਹ ਅੰਮ੍ਰਿਤ ਛਕਣ ਨੂੰ ਤਿਆਰ ਨਹੀਂ ਹੁੰਦਾ ਜੀ। ਤੇ ਸਾਨੂੰ ਇੱਕ ਫੋਨ ਆਇਆ ਜੀ, ਉਹ ਗੁਰਮੁਖ ਪਿਆਰਾ ਦੱਸੇ ਵੀ ਮੇਰਾ ਬਹੁਤ ਜੀ ਕਰਦਾ ਪਰ ਮੇਰੇ ਪਰਿਵਾਰ ਦੇ ਮੇਰਾ ਸਾਥ ਨਹੀਂ ਦਿੰਦੇ। ਕਹਿਣ ਲੱਗਾ ਹੁਣ ਪਰਿਵਾਰ ਦਾ ਚੱਕਰ ਹੈ ਇੱਕੋ ਪਰਿਵਾਰ ਦੇ ਦੋ ਜੀ, ਇੱਕ ਗੁਰੂ ਵਾਲਾ ਬਣਨ ਵਾਸਤੇ ਤਿਆਰ ਹੋ ਗਿਆ ਤੇ ਦੂਜਾ ਗੁਰੂ ਦਾ ਨਾਮ ਸੁਣ ਕੇ ਰਾਜੀ ਨਹੀਂ ਹੈਗਾ ਜੀ। ਗੱਲ ਕੀ ਜੀ, ਬੰਦੇ ਦੀ ਕਿਸਮਤ ਦਾ ਬੜਾ ਪ੍ਰਭਾਵ ਪੈਂਦਾ ਜੀ, ਭਾਗਾਂ ਦਾ ਬੜਾ ਪ੍ਰਭਾਵ ਹੈ। ਇਸ ਕਰਕੇ ਆਪਾਂ ਰੋਜ਼ ਗੁਰੂ ਜੀ ਦੇ ਚਰਨਾਂ ਵਿੱਚ ਆਉਣ ਵਾਲੇ ਹਾਂ। ਸੱਚੇ ਪਾਤਸ਼ਾਹ ਮਹਾਰਾਜ ਅੱਗੇ ਬੇਨਤੀ ਕਰਿਆ ਕਰੋ, ਮਹਾਰਾਜ ਸਾਡੇ ਉੱਤਮ ਭਾਗ ਲਿਖ ਦਿਓ। ਮਹਾਰਾਜ ਲਿਖਣਾ ਤੇ ਮਹਾਰਾਜ ਨਹੀਂ ਹੈ ਨਾ ਜੀ, ਉਹ ਪਿੱਛੇ ਜੇ ਪੜ੍ਹਦੇ ਹੁੰਦੇ ਸੀਗੇ ਪ੍ਰਭਾਤ ਫੇਰੀਆਂ ਵਿੱਚ, ਸਤਿਗੁਰ ਮੇਰੇ ਕਲਮ ਹੱਥ ਤੇਰੇ, ਸੋਹਣੇ ਸੋਹਣੇ ਲੇਖ ਲਿਖ ਦਿਓ। ਸਤਿਗੁਰ ਜੀ ਕਲਮ ਤੁਹਾਡੇ ਹੱਥ ਵਿੱਚ ਕਿਸੇ ਕਵੀ ਨੇ ਲਿਖਿਆ ਜੀ, ਹਾਂਜੀ ਤੇ ਕਵੀ ਦੀ ਕਲਪਨਾ ਵੇਖੋ। ਹੇ ਸਤਿਗੁਰੂ ਜੀ ਸਾਡੇ ਲੇਖ ਜਿਸ ਕਲਮ ਨਾਲ ਲਿਖੇ ਜਾਣੇ ਉਹ ਕਲਮ ਤੁਹਾਡੇ ਹੱਥ ਵਿੱਚ ਹੈ ਮਹਾਰਾਜ। ਕਿਰਪਾ ਕਰੋ ਤੇ ਸਾਡੇ ਲੇਖ ਵਧੀਆ ਲਿਖ ਦਿਓ। ਕੀ ਲੇਖ ਲਿਖਣੇ ਨੇ? ਹਾਂਜੀ, ਹੱਥਾਂ ਚ ਲਿਖ ਦਿਓ ਸੇਵਾ ਕਰਨੀ। ਹਾਂਜੀ, ਹੱਥਾਂ ਵਿੱਚ ਸੇਵਾ ਕਰਨੀ ਲਿਖ ਦਿਓ, ਅੱਖਾਂ ਵਿੱਚ ਦਰਸ਼ਨ ਕਰਨੇ ਲਿਖ ਦਿਓ, ਜੀਭ ਨਾਲ ਬਾਣੀ ਪੜ੍ਹਨਾ ਲਿਖ ਦਿਓ, ਕਰਮਾਂ ਚ ਸੰਗਤ ਕਰਨੀ ਲਿਖ ਦਿਓ, ਪੈਰਾਂ ਨਾਲ ਤੁਹਾਡੇ ਦਰ ਤੇ ਆਉਣਾ ਲਿਖ ਦਿਓ। ਸੱਚੇ ਪਾਤਸ਼ਾਹ ਐਸੀ ਮਿਹਰ ਕਰਿਓ ਸਾਡੇ ਤੇ। ਹੁਣ ਭੀਮ ਚੰਦ ਦੁਸ਼ਟ ਪਾਪੀ ਕਿਸੇ ਦੀ ਗੱਲ ਸੁਣ ਕੇ ਰਾਜੀ ਨਹੀਂ ਹੈਗਾ। ਉਹ ਕਹਿੰਦਾ ਅਸੀਂ ਰਾਜਪੂਤ ਹਾਂ ਤੇ ਲੋਕਾਂ ਦੇ ਵਿੱਚ ਸਾਡੀ ਬੜੀ ਉੱਤਮ ਜਾਤੀ ਹੈ। ਮੈਂ ਪ੍ਰਸੰਗ ਪੜ੍ਹ ਕੇ ਬੜਾ ਹੈਰਾਨ ਹੋ ਗਿਆ। ਬੰਦਾ ਗੁਰੂ ਨਾਲ ਵੀ ਜਾਤ ਪਾਤ ਦਾ ਸਿਸਟਮ ਰੱਖ ਰਿਹਾ ਜੀ। ਹੰਕਾਰੀ ਬੰਦਾ ਉਹ ਗੁਰੂ ਨਾਲ ਵੀ ਜਾਤ ਪਾਤ ਦਾ ਸਿਸਟਮ ਰੱਖ ਰਿਹਾ ਤੇ ਆਮ ਬੰਦੇ ਦੀ ਤੇ ਗੱਲ ਹੀ ਛੱਡ ਦਈਏ ਜੀ। ਪਰ ਸਾਧ ਸੰਗਤ, ਸੱਚੇ ਪਾਤਸ਼ਾਹ ਮਹਾਰਾਜ ਨੇ ਪ੍ਰਤੱਖ ਬਾਣੀ ਚ ਆਖਿਆ, ਜਾਤ ਕਾ ਗਰਭ ਨਾ ਕਰ ਮੂਰਖ ਗਾ ਵਾਰਾ। ਮਹਾਰਾਜ ਕਹਿੰਦੇ ਮੂਰਖਾ, ਜਾਤ ਦਾ ਮਾਣ ਨਾ ਕਰੀ। ਕਹਿਣ ਲੱਗੇ ਜਾਤ ਦਾ ਮਾਣ ਨਾ ਕਰੀ, ਰੱਬ ਦੇ ਰਸਤੇ ਤੇ ਤੁਰਨ ਵਾਸਤੇ ਇਹ ਵੀ ਬੜੀ ਵੱਡੀ ਰੁਕਾਵਟ ਹੈਗੀ ਹੈ ਜੀ, ਬੜੀ ਵੱਡੀ ਰੁਕਾਵਟ ਹੈ। ਸੋ ਉਹ ਇਹੋ ਜਿਹੀਆਂ ਗੱਲਾਂ ਵਜ਼ੀਰ ਦੇ ਨਾਲ ਕਰਦਾ। ਇਹਦੇ ਤੋਂ ਅੱਗੇ ਆਪਾਂ ਕਥਾ ਸੁਣੀਏ। ਸਾਰੀ ਸੰਗਤ ਪਿਆਰ ਨਾਲ ਕਹੋ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਗੱਜ ਕੇ ਆਖੋ ਜੀ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਿੱਖ ਹੋਣ ਮਹਿ ਅਵਗੁਣ ਘਨੇ।
ਗੁਰੂ ਕੀ ਸਿੱਖੀ ਧਾਰਨ ਕਰਨ ਵਿੱਚ ਗੋਣੀ ਗੁਣ ਨੇ ਸਤ ਸੰਗਤ ਜੀ, ਗੋਣੀ ਗੁਣ ਨੇ। ਸਭ ਤੋਂ ਪਹਿਲੀ ਗੱਲ, ਜਿਹੜੀਆਂ ਗੱਲਾਂ ਆਮ ਕਿਤੇ ਨਹੀਂ ਮਿਲਦੀਆਂ ਉਹ ਗੁਰੂ ਕੀ ਸਿੱਖੀ ਵਿੱਚ ਸਹਿਜ ਸੁਭਾਅ ਮਿਲ ਜਾਂਦੀਆਂ ਜੀ, ਉਹ ਗੁਰੂ ਕੀ ਸਿੱਖੀ ਵਿੱਚ ਸਹਿਜ ਸੁਭਾਅ ਪ੍ਰਾਪਤ ਹੋ ਜਾਂਦੀਆਂ ਬੰਦੇ ਨੂੰ। ਪਰ ਭੀਮ ਚੰਦ ਉਹ ਆਪਣੇ ਵਜ਼ੀਰ ਨੂੰ ਕਹਿੰਦਾ, ਵਜ਼ੀਰ ਤੂੰ ਕੀ ਮੈਨੂੰ ਬਾਰ ਬਾਰ ਸਿੱਖ ਬਣਨ ਨੂੰ ਕਹਿੰਦਾ? ਸਿੱਖ ਬਣਨ ਵਿੱਚ ਬੜੇ ਦੋਸ਼ ਨੇ। ਕਹਿਣ ਲੱਗਾ, ਜੇ ਮੈਂ ਸਿੱਖ ਬਣ ਗਿਆ ਮੈਨੂੰ ਬੜੇ ਦੋਸ਼ ਲੱਗਣੇ ਨੇ। ਹਾਂਜੀ,
ਕਰ ਵਿਚਾਰ ਹੇਰੇ ਨਿਜ ਮਨੇ।
ਮੈਂ ਆਪਣੇ ਮਨ ਵਿੱਚ ਬੜੀ ਵਿਚਾਰ ਕੀਤੀ, ਮੇਰੇ ਨਾਲਦਿਆਂ ਨੇ ਵੀ ਮੈਨੂੰ ਬੜਾ ਬੁਰਾ ਭਲਾ ਆਖਣਾ, ਇਸ ਕਰਕੇ ਮੈਂ ਗੁਰੂ ਦਾ ਸਿੱਖ ਨਹੀਂ ਬਣ ਸਕਦਾ ਜੀ। ਹਾਂਜੀ, ਮੈਨੂੰ ਤੇ ਮਾਈਕ ਚ ਇਹੋ ਜਿਹੀਆਂ ਗੱਲਾਂ ਬੋਲਣ ਤੋਂ ਵੀ ਡਰ ਲੱਗਦਾ ਮਹਾਰਾਜ ਦੀ ਹਾਜ਼ਰੀ ਵਿੱਚ ਜੀ। ਹਾਂਜੀ, ਸੱਚੇ ਪਾਤਸ਼ਾਹ ਮਿਹਰ ਕਰਨ, ਗੁਰਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਭੀਗਤ ਪਾਹੇ। ਹਾਂਜੀ,
ਕਰ ਦਲ ਬਲ ਕੋ ਦੁਰਦ ਮੰਗਾਵਹੋ।
ਮੈਂ ਸੈਨਾ ਦੇ ਬਲ ਨਾਲ ਹਾਥੀ ਮੰਗਾਵਾਂਗਾ, ਹਾਥੀ ਦੀ ਗੱਲ ਹੈ ਨਾ ਕਹਿਣ ਲੱਗਾ, ਤੇ ਫੌਜਾਂ ਚਾੜ ਦਿਆਂਗਾ ਤੇ ਹਾਥੀ ਮੰਗਾਵਾਂਗਾ। ਇਥੋਂ ਭੀਮ ਚੰਦ ਦੀ ਮਾੜੀ ਕਿਸਮਤ ਸ਼ੁਰੂ ਹੋ ਚੁੱਕੀ ਹੈ ਜੀ। ਹਾਂਜੀ,
ਮਾਤੁਰਪੁਰ ਆਨੰਦ ਛੁਟਕਾਵਹੋ।
ਤੇ ਹੁਣ ਹੈ ਤੇ ਦੁਸ਼ਟ ਬੰਦਾ ਜੀ, ਇਹ ਪਤਾ ਕੀ ਕਹਿਣ ਲੱਗਾ, ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਸਾਨੂੰ ਬਖਸ਼ ਲੈਣ ਮੈਨੂੰ ਦਾਸ ਗਰੀਬ ਨੂੰ। ਇਹ ਕਹਿੰਦਾ ਨਹੀਂ ਤੇ ਮੈਂ ਮਹਾਰਾਜ ਕੋਲੋਂ ਆਨੰਦਪੁਰ ਸਾਹਿਬ ਛਡਾ ਦਿਆਂਗਾ ਜੀ। ਅੱਜ ਤੱਕ ਦੁਨੀਆਂ ਤੇ ਕੋਈ ਇਹੋ ਜਿਹੀ ਤਾਕਤ ਨਹੀਂ ਪੈਦਾ ਹੋਈ ਜਿਹੜੀ ਗੁਰੂ ਸਾਹਿਬ ਕੋਲੋਂ ਆਨੰਦਪੁਰ ਸਾਹਿਬ ਛਡਾ ਸਕੇ ਜੀ। ਮਹਾਰਾਜ ਦੇ ਤੇ ਨਾਮ ਦੇ ਨਾਲ ਹੀ ਆਨੰਦਪੁਰ ਵਾਲੇ ਗੁਰੂ ਜੀ ਲੱਗਦਾ ਜੀ। ਹਾਂਜੀ,
ਉਤ ਹਜ਼ਰਤ ਬਿਗੜਿਓ ਇਨ ਸੰਗਾ।
ਉਧਰੋਂ ਬਾਦਸ਼ਾਹ ਔਰੰਗਜ਼ੇਬ ਦਾ ਇਹਨਾਂ ਨਾਲ ਵਿਗਾੜ ਹੈਗਾ। ਹਾਂਜੀ,
ਜੇ ਇਤ ਕਰੇ ਹੈ ਮਚੇ ਹੈ ਬੜ ਜੰਗਾ।
ਜੇ ਇੱਧਰ ਵੀ ਅੜਨਗੇ ਤੇ ਫਿਰ ਗੁਰੂ ਸਾਹਿਬ ਨਾਲ ਬੜਾ ਵੱਡਾ ਜੰਗ ਕਰਨਾ ਪਏਗਾ। ਕਹਿਣ ਲੱਗਾ ਹਾਂਜੀ,
ਕਿਤ ਚੱਲ ਜਾਏ ਨਾ ਥਿਰਬੇ ਥਾਈ।
ਕਿੱਥੇ ਚਲੇ ਜਾਣਗੇ? ਕਹਿਣ ਲੱਗਾ ਮਹਾਰਾਜ ਕਿੱਥੇ ਜਾਣਗੇ, ਹੈ ਘਰ ਕਰਾ ਕੇ ਆਉਣਾ ਤੇ ਸਾਡੇ ਕੋਲ ਹੀ ਪੈਣਾ। ਕਹਿਣ ਲੱਗੇ ਆਨੰਦਪੁਰ ਚ ਰਹਿਣਾ ਤੇ ਸਾਡੇ ਕੋਲ ਆਉਣਾ ਪੈਣਾ। ਹਾਂਜੀ,
ਤਬ ਜਾਣੇ ਜਬ ਹੋਵੇ ਨਾ ਉਪਾਈ।
ਉਦੋਂ ਜਾਣਨਗੇ ਜਦੋਂ ਕੋਈ ਉਪਾਅ ਨਹੀਂ ਬਚੇਗਾ ਇਹਨਾਂ ਕੋਲ, ਉਦੋਂ ਜਾਣਨਗੇ। ਸੱਚੀ ਗੱਲ ਚ ਸੰਗਤ ਜੀ, ਮੈਂ ਅੰਦਰੋਂ ਡਰ ਕੇ ਕਹਿ ਰਿਹਾ, ਇਹ ਬੋਲ ਭੀਮ ਚੰਦ ਦੇ ਨੇ ਤੇ ਨਾ ਹੀ ਬੋਲੇ ਜਾਣ ਜੀਵ ਤੋਂ ਤੇ ਚੰਗੀ ਗੱਲ ਹੈ ਜੀ। ਬੜਾ ਡਰ ਲੱਗਦਾ ਇਹੋ ਜਿਹੀਆਂ ਗੱਲਾਂ ਕਰਨ ਨੂੰ। ਅਸੀਂ ਗੁਰੂ ਦੇ ਸਿੱਖ ਹੈਗੇ ਹਾਂ, ਮਾੜੇ ਜਿਹੇ ਬੰਦੇ ਹਾਂ ਜੀ, ਅਸੀਂ ਇਹਦੀ ਬੋਲੀ ਬੋਲ ਕੇ ਕੀ ਲੈਣਾ ਜੀ। हाँ जी तो सा मैं जेड़ी गल सुगड़ो दी कर रहा हाँ ना वो प्यार ना जो सुन लो ये फिर आप फिर किस दिन अगले दिन सुन लांगे। एक कल है ना जेड़ा एक कल ते एकांत ए दो शब्दां दा जी दो शब्दां दा बड़े ध्यान ना सुनन दा जतन करियो। एक कल एकांत दो शब्द ने तीन तीन अखर ने इन्हां विच एक कल विच ते एकांत सुनन जिको जिके लगदे भी कल्ले रहण दी गल है पर संगत जी एक कल विच ते एकांत विच फर्क बड़ा वड्डा हैगा जी। एक कल बंदे दी आत्मा नूं दुखी करदा जी एकांत बंदे दी आत्मा नूं सुखी कर देंदा जी। सियाणे कहिंदे बाबा एक कल बुरी ते कई तेथों तक कहिंदे भी कल्ला ते रब रुख नूं भी ना लावे जी कल्ला ते रुख भी ना होए जी भाव एक कल इन्नी बुरी है जी। पर गुरमुखो कल्ला बंदा रह के ध्यान ओहदा संसार च हुंदा चे माफ करियो हुंदा कल्ला जी पर सोचदा लोकां बारे भी मेरे लागे आ भी नहीं हैगा मेरे लागे आ भी नहीं हैगा मेरे लागे आ भी नहीं हैगा। एकांत बंदे नूं सुखी कर देंदे जी। भाई वीर सिंह जी इथों तक कहिंदे ओह कहिंदे गुरमुखो जे तुसी दुनिया नूं कुछ देना चाहुंदे हो एकांत विच चले जाओ एकांत विचों तुहानू दुनिया नू देण वास्ते समान मिलेगा भाव अंदर रस इकट्ठा होएगा। एक कल है ना जेड़ी कल्ला बंदा रवे जे पल्ले वाहिगुरु जी का नाम नहीं ते साध संगत जी एक कल ते बंदे नू रोगी भी बना देंदी जी एक कल रोगी बना देंदी ते एकांत जड़ो बंदा एकांत विच जाके जुड़ दे ते एकांत विच जुड़िया होया कई बारी बड़े बड़े रोगां तो छुटकारा पा लेंदा जी। पर माफ करियो बंदा दुनिया च विचरदिया होया भी सच्ची गल च है कल्ला ही च जी। जे वाहिगुरु जी दा नाम पल्ले नहीं ना जी हैगा जी ते बंदा है कल्ला ही है जी ते एकांत विच बैठा माफ करियो बंदा भीड़ विच विचरदा हो सकदा आसे चार पांच सौ लोग रोज बहिंदा होवे पर जे पल्ले वाहिगुरु जी दा नाम नहीं ते बंदा कल्ला ही चे कल्ला ते कल्ला बैठा बैठा उजाड़ विच पर जे वाहिगुरु जी दे नाल जुड़ गया ते बंदा उथे कल्ला नहीं चे हैगा जी उथे उहदे नाल कोई है। भाई वीर सिंह जी लिखते पोठोहार दा इलाका आ भीम चंद ते समझदा नहीं ना कुछ जी क्योंकि ओहदे माड़े भाग ने पोठोहार दा इलाका उस इलाके दे विच एक बीबी है जिहदा नाम सुगड़ो है सुगड़ो। इस गल नूं बड़े ध्यान नाल सुनियो एक भी गल विचों मिस कर दिते तो तुहाडी लड़ी नहीं जुड़नी जी महाराज आप कहा लैण गल उहदा नाम है सुगड़ो ते शादी तो कुछ समय बाद विआह तो कुछ समय बाद उरे पेके परिवार विचों मां प्यो चढ़ाई कर गए जी। भरा उहदा पहला ही कोई नहीं सीगा पेके परिवार की जायदाद सी ना जिहड़ी ओ सुगड़ो दे नाम आ गई जी सारी जी ते कुछ कु समा होर पिया ते सुगड़ो दा पति भी चढ़ाई कर गया जी ते कुदरती सुगड़ो दे पति दे मां प्यो भी पहला ही चढ़ाई कर चुके सन जी। भैन भरा उहदा कोई है नहीं पति भी कला कला सी ते उहदे मां प्यो भी चढ़ाई कर गए ते सास संगत जी सुगड़ो कली रह गई जी। दोवां पासियां दी जायदाद दी मालक बन गई सुगड़ो जी ਰਹਿ ਕੱਲੀ ਗਈ ਜੀ, ਜਾਇਦਾਦ ਬਹੁਤ ਹੈ, ਰਹਿ ਕੱਲੀ ਗਈ। ਕੁਝ ਕੁ ਸਮਾਂ ਹੋਇਆ ਪਤੀ ਨੂੰ ਚੜ੍ਹਾਈ ਕੀਤਿਆਂ, ਕੋਠੇ 'ਤੇ ਛੱਤ 'ਤੇ ਮੰਜਾ ਡਾਹ ਕੇ ਲੰਮੇ ਪਈ, ਤਾਰਿਆਂ ਵੱਲ ਵੇਖਦੀ ਅਤੇ ਦੁਖੀ ਹੁੰਦੀ ਵੀ ਤਾਰੇ ਹੈ ਤੇ ਲੋਕਾਂ ਵਿੱਚ ਨੇ, ਪਰ ਅਵਸਥਾ ਮੇਰੇ ਵਾਲੀ ਹੈ, ਇਕੱਲੇ ਇਕੱਲੇ ਹੀ ਨੇ ਜੀ। ਪਰ ਉਹ ਆਪਣੀ ਇਕੱਲ ਨੂੰ ਦੂਰ ਕਰਨਾ ਚਾਹੁੰਦੀ ਹੈ। ਡਾਕਟਰ ਵੀ ਇਹ ਗੱਲ ਕਹਿੰਦੇ ਨੇ, ਲਗਾਤਾਰ ਕਿਸੇ ਨੂੰ ਇੱਕ ਕਮਰੇ 'ਚ ਬੰਦ ਰੱਖੋ ਗੁਰਮੁਖੋ, ਉਹ ਬੰਦਾ ਇਕੱਲੇ ਰਹਿਣ ਕਰਕੇ ਡਿਪਰੈਸ਼ਨ ਵਿੱਚ ਹੋ ਜਾਏਗਾ, ਪਾਗਲ ਵੀ ਹੋ ਸਕਦਾ ਜੀ ਉਹ ਜੀ। ਸੁਗੜੋ ਇਕੱਲੀ ਹੈ, ਜਾਇਦਾਦ ਬਹੁਤ ਹੈ, ਨੌਕਰ ਚਾਕਰ ਨੇ, ਅਤੇ ਸੁਗੜੋ ਦੇ ਘਰ ਵਿੱਚ ਇੱਕ ਪੁਰਾਤਨ ਨੌਕਰ ਹੈ ਖਾਨਦਾਨੀ, ਉਹਦਾ ਨਾਮ ਹੈ ਚੋਖਾ। ਸੁਗੜੋ ਇਕੱਲੀ ਬੈਠੀ ਲੰਮੇ ਪਈ ਰਾਤ ਸੋਚਿਆ ਕਰੇ ਵੀ ਮੈਂ ਜਾਵਾਂ ਕਿੱਧਰ, ਮੈਂ ਕਰਾਂ ਕੀ, ਦੁਖੀ ਹੋਇਆ ਕਰੇ। ਅਤੇ ਸਾਧ ਸੰਗਤ, ਇਕੱਲੇ ਦਾ ਦੁੱਖ ਵੀ ਕੌਣ ਸੁਣੇ ਜੀ। ਕਦੀ ਕਦੀ ਤੇ ਇਕੱਲੀ ਲੰਮੇ ਪਈ ਸੁਗੜੋ ਇਹ ਆਖਿਆ ਕਰੇ ਵੀ ਬੜੀ ਚੰਗੀ ਗੱਲ ਹੈ, ਮੇਰਾ ਬਾਪੂ ਪਹਿਲਾਂ ਮਰ ਗਿਆ, ਜੇ ਅੱਜ ਉਹ ਮੈਨੂੰ ਵੇਖਦਾ ਤਾਂ ਉਹਨੇ ਦੁਖੀ ਬੜਾ ਹੋਣਾ ਸੀਗਾ ਜੀ। ਇਕੱਲੀ ਹੈ, ਕੁਝ ਕੁ ਦਿਨ ਲੱਗੇ, ਭਾਈ ਵੀਰ ਸਿੰਘ ਜੀ ਕਹਿੰਦੇ ਉਹਨੇ ਰੋਜ਼ ਰਾਤ ਨੂੰ ਗਰਮੀਆਂ ਦੇ ਦਿਨ ਤੋਂ ਉਹਨੇ ਉੱਤੇ ਜਾ ਕੇ ਲੰਮੇ ਪੈ ਜਾਣਾ ਅਤੇ ਸੋਚੀ ਜਾਣਾ ਵੀ ਮੈਂ ਕੀ ਕਰਾਂ, ਜਾਇਦਾਦ ਬਹੁਤ ਹੈ। ਕਈ ਉਹਦੀ ਜਾਇਦਾਦ ਨੂੰ ਬੁੱਝਣਾ ਵੀ ਚਾਹੁੰਦੇ, ਲੈਣਾ ਚਾਹੁੰਦੇ, ਝੂਠੇ ਮੂਠੇ ਉਹਦੀਆਂ ਵਿਆਹ ਦੀਆਂ ਗੱਲਾਂ ਵੀ ਤੋਰੀਆਂ। ਪਰ ਸੁਗੜੋ ਇੱਕ ਪਾਸੇ ਲੀਨ ਹੈ ਅਤੇ ਇਕੱਲ ਹੋਣ ਕਰਕੇ ਦੁਖੀ ਬੜੀ ਹੈ ਜੀ। ਭਾਈ ਵੀਰ ਸਿੰਘ ਜੀ ਲਿਖਦੇ, ਉਹ ਬੀਬੀ ਜਿਹੜੀ ਸੁਗੜੋ ਸੀ ਨਾ, ਸਾਧ ਸੰਗਤ ਉਹਦੇ ਮਨ 'ਚ ਇੱਕ ਤਰਕੀਬ ਸੁੱਝੀ, ਇਕੱਲੀ ਦੁਖੀ ਹੁੰਨੀ ਰਹਿੰਦੀ ਆ ਅਤੇ ਮੈਂ ਆਪਣੇ ਪਤੀ ਦੀ ਫੋਟੋ ਲਾਵਾਂ ਹਾਂ ਪਲੰਘੇ 'ਤੇ। ਸਾਧ ਸੰਗਤ ਉਹ ਆਪਣੇ ਪਤੀ ਦੀ ਫੋਟੋ ਪਲੰਘੇ 'ਤੇ ਲਾ ਕੇ ਨਾ, ਅਤੇ ਉਹਨੇ ਫੁਰਨਾ ਬਣਾਇਆ ਵੀ ਮੈਂ ਆਪਣੇ ਪਤੀ ਦੀ ਪੂਜਾ ਕਰਿਆ ਕਰਨੀ। ਕਹਿਣ ਲੱਗੇ ਮਨ 'ਚ ਉਹਨੇ ਫੁਰਨਾ ਬਣਾ ਲਿਆ ਵੀ ਮੈਂ ਪੂਜਾ ਕਰਿਆ ਕਰਨੀ ਹੈ। ਉਹਨੇ ਕਰ ਕੀਤਾ ਵੀ ਇਸੇ ਤਰ੍ਹਾਂ, ਪਲੰਘੇ 'ਤੇ ਫੋਟੋ ਲਾ ਲਈ ਅਤੇ ਆਪਣੇ ਪਤੀ ਦੀ ਫੋਟੋ ਦੀ ਪੂਜਾ ਕਰਨ ਲੱਗ ਪਈ, ਅੱਖਾਂ ਬੰਦ ਕਰ ਲਿਆ ਕਰੇ। ਅਤੇ ਜਿਹੜਾ ਸਮਾਂ ਕੁਝ ਕੁ ਮਹੀਨੇ ਪਤੀ ਨਾਲ ਰਹੀ ਸੀ ਉਹਨੂੰ ਯਾਦ ਕਰਕੇ ਮਨ ਪਰਚਾ ਲਿਆ ਕਰੇ, ਪਰ ਹੈ ਤਾਂ ਇਕੱਲੀ ਸੀਗੀ ਜੀ ਉਹ ਜੀ। ਨੌਕਰ ਚਾਕਰ ਸਾਰੇ ਉਸ ਬੀਬੀ ਨੂੰ ਵੇਖ ਕੇ ਬੜੇ ਦੁਖੀ ਹੋਏ। ਇਹ ਨਾ ਸਮਝੋ ਮੈਂ ਤੁਹਾਨੂੰ ਬੋਰ ਕਰਨ ਲੱਗ ਪਿਆ, ਇਸ ਬੀਬੀ ਨੇ ਕਲਗੀਧਰ ਤੱਕ ਪਹੁੰਚਣਾ ਜੀ। ਨੌਕਰ ਚਾਕਰ ਸਾਰੇ ਦੁਖੀ ਨੇ ਅਤੇ ਸਾਧ ਸੰਗਤ, ਸਮਾਂ ਐਸਾ ਆਇਆ, ਪੋਠੋਹਾਰ ਦੇ ਵਿੱਚ ਇੱਕ ਬੈਰਾਗੀ ਸਾਧੂ ਆਇਆ ਜੀ। ਬੈਰਾਗੀ ਸਾਧੂ ਨੂੰ ਪਤਾ ਲੱਗਾ ਵੀ ਬੇਬੀ ਕੋਲ ਜਾਇਦਾਦ ਬਹੁਤ ਹੈ। ਉਹਨੇ ਸੁਗੜੋ ਨੂੰ ਆਖਿਆ ਵੀ ਮੇਰੇ ਕੋਲ ਬੈਠਿਆ ਕਰ, ਭਜਨ ਸੁਣਿਆ ਕਰ। ਹੁਣ ਦੁਖੀ ਸੀ ਸੁਗੜੋ, ਉਹਨੇ ਰਾਮ ਜੀ ਦੇ ਭਜਨ ਗਾਉਣੇ ਅਤੇ ਸੁਗੜੋ ਨੇ ਸਾਧ ਸੰਗਤ ਜੀ ਰਾਮ ਜੀ ਦੇ ਭਜਨ ਸੁਣਨੇ, ਉਹਦੇ ਮਨ ਨੂੰ ਸ਼ਾਂਤੀ ਪਹੁੰਚਣੀ। ਇੱਕ ਦਿਨ ਉਸੇ ਬੈਰਾਗੀ ਸਾਧੂ ਨੇ ਆਖਿਆ, ਸੁਗੜੋ ਮਰੇ ਹੂਓ ਕੋ ਯਾਦ ਕਰਨਾ ਅੱਛੀ ਬਾਤ ਨਹੀਂ, ਮਰੇ ਹੂਓ ਕੀ ਪੂਜਾ ਕਰਨਾ ਅੱਛੀ ਬਾਤ ਨਹੀਂ। ਸੁਗੜੋ ਕਹਿੰਦੀ ਫਿਰ ਮੈਂ ਕੀ ਕਰਾਂ ਆਪਣਾ ਧਿਆਨ ਹਟਾਉਣ ਦੀ। ਕਹਿਣ ਲੱਗਾ, ਉਸ ਪਲੰਘੇ ਤੋਂ ਆਪਣੇ ਪਤੀ ਦੀ ਫੋਟੋ ਚੁੱਕ ਤੇ ਸ਼੍ਰੀ ਰਾਮ ਜੀ ਦੀ ਫੋਟੋ ਰੱਖ। ਕਹਿਣ ਲੱਗਾ, ਉਹਨੇ ਇਸੇ ਤਰ੍ਹਾਂ ਕੀਤਾ, ਉਹਨੇ ਆਪਣੇ ਪਤੀ ਦੀ ਫੋਟੋ ਚੁੱਕੀ ਅਤੇ ਸ਼੍ਰੀ ਰਾਮ ਜੀ ਦੀ ਫੋਟੋ ਰੱਖਣੀ ਰੱਖ ਦਿੱਤੀ ਅਤੇ ਪੂਜਾ ਕਰਨੀ ਆਰੰਭ ਕਰਤੀ। ਬੈਰਾਗੀ ਸਾਧੂ ਨੂੰ ਉਹਨੇ ਆਪਣੇ ਘਰ ਵਿੱਚ ਥਾਂ ਦੇਤੀ, ਘਰ ਬਹੁਤ ਵੱਡਾ ਸੀਗਾ ਉਹਦਾ ਜੀ। ਇੱਕ ਦਿਨ ਤੜਕੇ ਉੱਠ ਕੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਉਹ ਸਾਧੂ ਦੇ ਲਾਗੋਂ ਲੰਘ ਰਹੀ ਸੀਗੀ ਅਤੇ ਉਹਨੂੰ ਸਾਧੂ ਦੇ ਫੁਰਨਿਆਂ ਬਾਰੇ ਪਤਾ ਲੱਗਾ, ਗੱਲਬਾਤ ਕਰ ਰਿਹਾ ਸੀ ਕਿਸੇ ਨਾਲ। ਪਤਾ ਲੱਗਾ ਵੀ ਇਹ ਸਾਧੂ ਮੈਨੂੰ ਅਤੇ ਰਾਮ ਦਾ ਰਸਤਾ ਦੱਸ ਰਿਹਾ, ਪਰ ਇਹ ਤੇ ਮੇਰੀ ਪ੍ਰਾਪਤੀ ਵਿੱਚ ਲੱਗਾ ਹੋਇਆ ਜੀ। ਉਹਨੇ ਸਾਧੂ ਨੂੰ ਕਿਹਾ ਕੁਝ ਨਹੀਂ, ਦੋ ਤਿੰਨ ਦਿਨ ਰੱਖਿਆ ਤੇ ਹੱਥ ਜੋੜ ਕੇ ਸਾਧੂ ਨੂੰ ਆਖਿਆ ਵੀ ਸਾਧੂ ਜੀ ਤੁਸੀਂ ਮੈਨੂੰ ਰੱਬ ਦਾ ਰਸਤਾ ਦੱਸਤਾ, ਮੈਂ ਆਪੇ ਰਸਤੇ ਤੇ ਪਹੁੰਚ ਜਾਵਾਂਗੀ, ਤੁਸੀਂ ਆਪਣੀ ਥਾਂ ਤੇ ਚਲੇ ਜਾਓ ਜੀ। ਬੜਾ ਦਾਨ ਪੁੱਤ ਦਿੱਤਾ। ਸੁਗੜੋ ਦੇ ਮਨ ਵਿੱਚ ਇਹ ਸੀਗਾ ਹੁਣ ਪਤੀ ਪ੍ਰੇਮ ਤੋਂ ਤੇ ਰਾਮ ਪ੍ਰੇਮ ਜਾਗ ਗਿਆ ਜੀ, ਰੱਬ ਵਾਲੇ ਪਾਸੇ ਤੁਰਨਾ ਸ਼ੁਰੂ ਕਰਤਾ। ਪਰ ਮਨ ਵਿੱਚ ਇਹ ਸੀਗਾ ਵੀ ਸਾਧੂ ਸੰਤਾਂ ਦੀ ਸੇਵਾ ਕਰਨੀ ਨਾ ਮੈਂ ਛੱਡਾਂ ਜੀ। ਸੁਗੜੋ ਨੇ ਬਾਗ ਬਣਾਇਆ ਬੜਾ ਵੱਡਾ ਜੀ, ਜਵਾਨੀ ਉਮਰ ਦੀ ਉਹਦੀ ਜੀ। ਉਸ ਬਾਗ ਵਿੱਚ ਕੁਟੀਆਂ ਬਣਵਾਈਆਂ ਜੀ, ਝੌਂਪੜੀਆਂ ਬਣਾਈਆਂ ਸਾਧੂ ਸੰਤਾਂ ਦੇ ਰਹਿਣ ਵਾਸਤੇ। ਆਏ ਹੋਏ ਸੰਤਾਂ ਦੀ ਉਹਨੇ ਸੇਵਾ ਕਰਨੀ ਸ਼ੁਰੂ ਕੀਤੀ ਤੇ ਸਾਧ ਸੰਗਤ ਦੀ ਸੇਵਾ ਕਰ ਰਿਹਾ ਤੇ ਕਰਨੀ ਉਹਨੇ ਪ੍ਰੇਮ ਨਾਲ, ਦਾਨ ਪੁੰਨ ਵੀ ਦੇਣਾ। ਪਰ ਉਹਨੂੰ ਇਹ ਮਹਿਸੂਸ ਹੁੰਦਾ ਸੀਗਾ ਇਹ ਜਿਨ੍ਹਾਂ ਨੂੰ ਮੈਂ ਦਾਨ ਪੁੰਨ ਦੇ ਰਹੀ ਹਾਂ ਕੇਵਲ ਦਾਨ ਤੱਕ ਸੀਮਤ ਨੇ, ਇਹਨਾਂ ਦੇ ਅੰਦਰ ਰੱਬ ਦਾ ਰਸ ਨਹੀਂ ਹੈਗਾ ਜੀ। ਇਹਦੀ ਸੁਗੜੋ ਦੀ ਜਿਹੜੀ ਸੋਏ ਸੀ ਨਾ ਖਬਰ ਸੀਗੀ ਸਾਧ ਸੰਗਤ ਦੀ, ਉਹ ਵਰਿੰਦਾਵਨ ਵਿੱਚ ਪਹੁੰਚੀ। ਉੱਥੇ ਇੱਕ ਵੈਸ਼ਨਵ ਸਾਧ ਰਹਿੰਦਾ ਸੀਗਾ, ਰਾਸਲੀਲਾ ਕਰਦਾ ਹੁੰਦਾ ਸੀ। ਉਹਨੇ ਸੁਗੜੋ ਦੇ ਦੋ ਕੁ ਪਿੰਡ ਛੱਡ ਕੇ ਆਪਣੇ ਰਾਸਲੀਲਾ ਆਰੰਭ ਕਰਤੀ। ਕਿਹੇ ਤਰੀਕੇ ਦੇ ਨਾਲ ਖਬਰ ਸੁਗੜੋ ਤੱਕ ਪਹੁੰਚਾਈ ਜੀ। ਜਦੋਂ ਸੁਗੜੋ ਤੱਕ ਖਬਰ ਪਹੁੰਚਾਈ, ਸੁਗੜੋ ਕੋਲ ਖਬਰ ਪਹੁੰਚੀ, ਉਹਨੇ ਆਪਣੇ ਨੌਕਰ ਚੋਖੇ ਨੂੰ ਨਾਲ ਲਿਆ, ਪੰਜ ਸੱਤ ਸਖੀਆਂ ਨਾਲ ਲਈਆਂ, ਮਾਇਆ ਲੈ ਕੇ ਗਈ। ਉੱਥੇ ਭਜਨ ਸੁਣੇ, ਮਨ ਨੂੰ ਸ਼ਾਂਤੀ ਪਹੁੰਚੀ। ਉਹਨੇ ਵੈਸ਼ਨਵ ਸਾਧ ਨੂੰ ਆਖਿਆ, ਸਾਧੂ ਜੀ ਤੁਸੀਂ ਕਿਰਪਾ ਕਰੋ ਤੇ ਮੇਰੇ ਬਾਗ ਵਿੱਚ ਆ ਕੇ ਪੜਾ ਕਰੋ ਜੀ। ਉਹ ਆਪਣੀ ਸਾਰੀ ਰਾਸ ਲੀਲਾ ਸਮੇਤ ਉਹਦੇ ਬਾਗ ਵਿੱਚ ਜਾ ਕੇ ਪੜਾ ਕਰਨ ਨੂੰ ਤਿਆਰ ਹੋ ਗਿਆ। ਉਹਨੇ ਕਿਹਾ ਵੀ ਸਾਧੂ ਕੋਲੋਂ ਕੋਈ ਮੰਤਰ ਲਈਏ, ਉਪਦੇਸ਼ ਲਈਏ। ਉਹਨੇ ਆਖਿਆ, ਸਾਧੂ ਜੀ ਕੋਈ ਉਪਦੇਸ਼ ਦਿਓ, ਮੰਤਰ ਦਿਓ। ਤੇ ਸਾਧੂ ਨੇ ਪਤਾ ਕੀ ਆਖਿਆ, ਕਹਿਣ ਲੱਗਾ ਬੀਬਾ ਉਪਦੇਸ਼ ਤੇ ਦਿਆਂਗਾ ਪਰ ਪਹਿਲਾਂ ਰਾਮ ਜੀ ਦੀ ਫੋਟੋ ਚੁੱਕ ਤੇ ਕ੍ਰਿਸ਼ਨ ਜੀ ਦੀ ਰੱਖ। ਕਹਿਣ ਲੱਗਾ, ਕਹਿੰਦੀ ਕਿਉਂ? ਕਹਿਣ ਲੱਗਾ ਉਹ 16 ਕਲਾਂ ਸੰਪੂਰਨ ਅਵਤਾਰ ਨਹੀਂ ਹੈਗੇ, ਕ੍ਰਿਸ਼ਨ ਜੀ 16 ਕਲਾਂ ਸੰਪੂਰਨ ਅਵਤਾਰ ਨੇ। ਉਹਨੇ ਉਹਨੂੰ ਤੇ ਕੁਝ ਨਹੀਂ ਕਿਹਾ ਪਰ ਮੱਥੇ ਤੇ ਹੱਥ ਮਾਰਿਆ। ਅੱਗੇ ਮਿਲੇ ਸੀ ਲੋਭੀ, ਅੱਗੇ ਮਿਲੇ ਸੀਗੇ ਮਾੜੀ ਇੱਛਾ ਵਾਲੇ, ਬੰਦਿਆਂ ਚ ਫਰਕ ਸਮਝਣ ਵਾਲੇ। ਆ ਹੁਣ ਜਿਸ ਸਾਧੂ ਦੇ ਨਾਲ ਪਾਲਾ ਪਿਆ ਏ ਤੇ ਰੱਬ ਚ ਹੀ ਫਰਕ ਸਮਝੀ ਬੈਠਾ ਜੀ, ਕਿਉਂ ਉਹਦੀ ਮੱਤ ਅਨੁਸਾਰ ਇਹਨੇ ਤੇ ਅਵਤਾਰਾਂ ਦੇ ਵਿੱਚ ਫਰਕ ਬਣਾ ਲਿਆ। ਉਹਨੇ ਆਖਿਆ ਉਹਨੂੰ ਕੁਝ ਨਹੀਂ, ਬਸ ਤੋਰ ਦਿੱਤਾ ਵੀ ਤੁਸੀਂ ਵੀ ਜਾਓ, ਆਨੰਦ ਲਓ, ਬਾਹਰ ਜਾ ਕੇ ਵਿਚਰੋ, ਮੈਨੂੰ ਇੰਨਾ ਹੀ ਉਪਦੇਸ਼ ਬੜਾ। ਇੱਕ ਨੌਜਵਾਨ ਆਇਆ, ਉਹਨੇ ਸੁਗੜੋ ਨੂੰ ਆਖਿਆ ਵੀ ਤੈਨੂੰ ਮੈਂ ਗੀਤਾ ਦੀ ਕਥਾ ਸੁਣਾਇਆ ਕਰਾਂਗਾ। ਉਹਨੇ ਆਖਿਆ ਠੀਕ ਹੈ। ਸੁਗੜੋ ਰੋਜ਼ ਸਵੇਰੇ ਸ਼ਾਮ ਬਹਿ ਕੇ ਕਥਾ ਸੁਣਿਆ ਕਰੇ, ਪਰ ਉਹਨੇ ਸੁਗੜੋ ਨੂੰ ਆਨੰਦ ਤੇ ਬੜਾ ਆਵੇ, ਪਰ ਜਿਹੜਾ ਗਿਆਨੀ ਸੀ ਨਾ ਕਥਾਵਾਚਕ, ਉਹਦਾ ਧਿਆਨ ਵੀ ਸੁਗੜੋ ਦੇ ਪੈਸਿਆਂ ਵੱਲ ਸੀਗਾ ਜੀ। ਸੁਗੜੋ ਨੂੰ ਪਤਾ ਲੱਗਦਾ ਗਿਆ। ਉਹਨੇ ਇੱਕ ਦਿਨ ਕਹਿ ਹੀ ਦਿੱਤਾ, ਜਦੋਂ ਆਪਣੀ ਮੰਗ ਸੁਗੜੋ ਅੱਗੇ ਰੱਖੀ, ਸੁਗੜੋ ਕਹਿਣ ਲੱਗੀ ਸਭ ਕੁਝ ਦਿਆਂਗੀ ਪਰ ਇੱਕ ਕਿਰਪਾ ਕਰ, ਜਿਹੜਾ ਤੇਰੇ ਅੰਦਰ ਰਸ ਹੈ ਉਹ ਮੈਨੂੰ ਦੇ ਦੇ। ਉਹ ਕਹਿੰਦਾ, ਸੁਗੜੋ ਇਹ ਕੰਮ ਮੈਂ ਨਹੀਂ ਕਰ ਸਕਦਾ, ਜਿਹੜਾ ਮੇਰੇ ਅੰਦਰ ਰਸ ਹੈ ਨਾ ਮੈਂ ਉਹ ਤੈਨੂੰ ਦੇ ਨਹੀਂ ਸਕਦਾ। ਸਾਖੀ ਬੜੀ ਲੰਮੀ ਤੁਹਾਨੂੰ ਸਮਝ ਆ ਰਹੀ ਹੈ ਨਾ ਜੀ, ਠੀਕ ਹੈ, ਇਹ ਰਸ ਤੈਨੂੰ ਮੈਂ ਨਹੀਂ ਦੇ ਸਕਦਾ। ਸੁਗੜੋ ਨੇ ਉਹਨੂੰ ਮਾਇਆ ਦਿੱਤੀ, ਕੁਝ ਸਮੇਂ ਬਾਅਦ ਤੋਰ ਦਿੱਤਾ ਜੀ। ਤਿੰਨ ਚਾਰ ਬੰਦਿਆਂ ਨੂੰ ਉਹਨੇ ਧਰਮ ਦਾ ਮੁਖੀ ਸਮਝਿਆ ਤੇ ਧੋਖਾ ਹੀ ਮਿਲਿਆ ਜੀ ਉਹਨੂੰ ਜੀ। ਤੇ ਫਿਰ ਸਾਧ ਸੰਗਤ ਜੀ, ਸੁਗੜੋ ਦੇ ਪਿੰਡ ਦੇ ਲਾਗੇ ਇੱਕ ਮੁਸਲਮਾਨ ਸਾਈਂ ਜੀ ਆਏ ਜੀ। ਸੁਗੜੋ ਨੇ ਉਹਨਾਂ ਦੀ ਸੋਏ ਸੁਣੀ, पता लगा साईं जी बड़े अंतर्यामी ने। सुगड़ो उस अंतर्यामी साईं जी दे कोल जाण लई चोखे नूं भी नाल लै लिया, कुछ नौकर राणियां नाल लईआं। ते जदों गई बाहर उहदे चेले बैठे सीगे, उहने कहा मैं रब नूं मिलना चाहुंनी आं। चेले कहिंदे हर एक दी साईं जी तक पहुंच नहीं हैगी, ते साडा एक निक्का जिहा बालड़ा ਉਹ ਤੈਨੂੰ ਸਾਈਂ ਜੀ ਦੇ ਕੋਲ ਲੈ ਜਾਏਗਾ, ਤੇ ਤੁਸੀਂ ਸਾਈਂ ਜੀ ਦੇ ਕੋਲ ਉਹਦੇ ਨਾਲ ਚੱਲ ਜਾਓ। ਸਾਈਂ ਜੀ ਜਿਸ ਪੰਡਾਲ 'ਚ ਬੈਠੇ ਸੀ ਨਾ ਸਾਧ ਸੰਗਤ ਜੀ, ਉਹਦੇ ਅੱਠ ਦਰਵਾਜ਼ੇ ਸਨ, ਅੱਠ ਦਰਵਾਜ਼ੇ। ਭਾਈ ਵੀਰ ਸਿੰਘ ਜੀ ਲਿਖਦੇ ਉਹ ਨਿੱਕਾ ਜਿਹਾ ਬਾਲੜਾ ਸੁਗੜੋ ਨੂੰ, ਚੋਖੇ ਨੂੰ ਤੇ ਨੌਕਰ ਰਾਣੀਆਂ ਨੂੰ ਸਾਈਂ ਜੀ ਦੇ ਕੋਲ ਲੈ ਗਿਆ, ਤੇ ਸਾਈਂ ਜੀ ਦੇ ਹੱਥ ਵਿੱਚ ਕੁਤਬਾ ਸੀ, ਨਾਲੇ ਉਹ ਕੁਤਬਾ ਵਿਖਾਉਣ ਤੇ ਨਾਲੇ ਸੁਗੜੋ ਨੂੰ ਦਬਕੇ ਮਾਰਨ ਵੀ। ਖੁਦਾ ਕੀ ਪ੍ਰਾਪਤੀ ਕਰਨਾ ਚਾਹਤੀ ਹੈ ਪਹਿਲੇ ਸਭ ਕੁਝ ਖੁਦਾ ਕੇ ਬੰਦੋ ਕੋ ਲੁਟਾ ਦੇ। ਕਹਿਣ ਲੱਗੇ ਸਾਰੀ ਜਾਇਦਾਦ ਆਪਣੀ ਰੋੜ ਦੇ। ਸੁਗੜੋ ਬੜੀ ਹੈਰਾਨ ਹੋਈ ਵੀ ਇਹਨੂੰ ਕਿਵੇਂ ਪਤਾ ਵੀ ਮੈਂ ਖੁਦਾ ਦੀ ਪ੍ਰਾਪਤੀ ਕਰਨਾ ਚਾਹੁੰਦੀ ਹਾਂ। ਸੁਗੜੋ ਦੇ ਮਨ ਤੇ ਅਸਰ ਪੈ ਗਿਆ ਵੀ ਇਹ ਬੰਦਾ ਮੇਰਾ ਭਲਾ ਕਰ ਸਕਦਾ। ਵੇਖੋ ਕਿੱਥੇ ਇਕੱਲੀ ਬੈਠੀ ਸੀਗੀ ਜੀ, ਇਹ ਕੱਲ ਤੋਂ ਦੁਖੀ ਹੋਈ ਤੁਰੀ ਪਤੀ ਪ੍ਰੇਮ ਵਿੱਚ, ਤੇ ਪਤੀ ਪ੍ਰੇਮ ਰੱਬ ਦੇ ਪ੍ਰੇਮ ਚ ਬਦਲ ਗਿਆ ਜੀ। ਇਹਨੂੰ ਕਿਵੇਂ ਪਤਾ ਲੱਗ ਗਿਆ? ਘਰ ਵਾਪਸ ਆਈ, ਉਹਨੇ ਗੱਲ ਕੀਤੀ ਆਪਣੇ ਪਤੀ ਨਾਲ, ਵਾਹਿਗੁਰੂ ਉਹਨੇ ਚੋਖੇ ਨਾਲ ਗੱਲ ਕੀਤੀ। ਉਹ ਸਾਈਂ ਜਿਹੜਾ ਹੈ ਨਾ ਉਹ ਖੁਦਾ ਰੱਬ ਨਾਲ ਸਾਡਾ ਮਿਲਾਪ ਕਰਾ ਸਕਦਾ, ਮੈਂ ਸਾਰਾ ਕੁਝ ਰੋੜ ਦੇਣੀ, ਜਾਇਦਾਦ ਸਾਰੀ ਵੰਡ ਦੇਣੀ ਮੈਂ। ਚੋਖਾ ਜਿਹੜਾ ਸੀ ਬੜਾ ਇਮਾਨਦਾਰ ਸੀ। ਚੋਖੇ ਨੇ ਕਿਹਾ ਮਾਲਕਨ ਮੈਂ ਤੁਹਾਡਾ ਇਮਾਨਦਾਰ ਨੌਕਰ ਆ, ਤੇ ਮੈਂ ਨਹੀਂ ਚਾਹੁੰਦਾ ਚਾਰ ਵਾਰ ਅੱਗੇ ਧੋਖਾ ਹੋ ਗਿਆ ਹੁਣ ਵੀ ਧੋਖਾ ਹੋਵੇ, ਮੈਂ ਨਹੀਂ ਚਾਹੁੰਦਾ ਧੋਖਾ ਹੋਵੇ। 10 ਦਿਨ ਦਾ ਮੈਨੂੰ ਸਮਾਂ ਦਿਓ, 10 ਦਿਨਾਂ ਵਿੱਚ ਜਾ ਕੇ ਮੈਂ ਸਾਈਂ ਦਾ ਸਾਰਾ ਭੇਦ ਲੈ ਕੇ ਆਵਾਂਗਾ ਜੀ। 10 ਦਿਨਾਂ ਬਾਅਦ ਚੋਖਾ ਆਇਆ, ਉਹਦਾ ਡੇਰਾ ਲਟਕਿਆ ਹੋਇਆ। ਸੁਗੜੋ ਚਾਹ ਨਾਲ ਪੁੱਛਦੀ ਕੀ ਗੱਲ ਹੋਈ? ਕਹਿਣ ਲੱਗਾ ਹੋਣਾ ਕੀ ਸੀ, ਜਿਵੇਂ ਪਹਿਲਿਆਂ ਨੇ ਧੋਖਾ ਦਿੱਤਾ ਉਵੇਂ ਵੀ ਧੋਖੇ ਬਾਜ ਹੈ। ਪੁੱਛਿਆ ਉਹ ਕਿਵੇਂ? ਕਹਿਣ ਲੱਗੇ ਚੇਤਾ 8 ਦਰਵਾਜ਼ੇ ਸਨ। ਕਹਿਣ ਲੱਗੀ ਹਾਂ। ਕਹਿਣ ਲੱਗੇ 8-8 ਦਰਵਾਜ਼ੇ ਸਨ, 8 ਦਰਵਾਜ਼ੇ ਸਨ, ਵੱਖ ਵੱਖ ਦਰਵਾਜ਼ਿਆਂ ਦਾ ਭਾਵ ਸੀ। ਚੇਲੇ ਪਹਿਲਾਂ ਹੀ ਪੁੱਛ ਲੈਂਦੇ ਸੀ ਕੀ ਚਾਹੀਦਾ, ਰੱਬ ਦੀ ਪ੍ਰਾਪਤੀ ਜਿਹਨੇ ਕਰਨੀ ਹੁੰਦੀ ਸੀ ਉਹਨੂੰ ਰੱਬ ਦੀ ਪ੍ਰਾਪਤੀ ਵਾਲੇ ਦਰਵਾਜ਼ੇ ਵਿੱਚ ਲੈ ਕੇ ਜਾਂਦੇ ਸੀਗੇ ਜੀ। ਜਿਹਨੇ ਪੁੱਤ ਸੰਤਾਨ ਧੀ ਮੰਗਣੀ ਹੁੰਦੀ ਸੀ ਨਾ ਉਹਨੂੰ ਉਸ ਦਰਵਾਜ਼ੇ 'ਚ ਲੈ ਕੇ ਜਾਂਦੇ ਸੀਗੇ। ਉਹ ਸਾਈਂ ਬੈਠਾ ਅੰਦਾਜ਼ਾ ਲਾ ਲੈਂਦਾ ਸੀ ਜਿਹੜੇ ਮੇਰੇ ਚੇਲੇ ਇਸ ਦਰਵਾਜ਼ੇ ਰਾਹੀਂ ਬੰਦੇ ਨੂੰ ਲੈ ਕੇ ਆਏ ਉਹਨੇ ਆਹ ਮੰਗਣਾ। ਮੈਂ ਪੜ੍ਹ ਕੇ ਬੜਾ ਹੈਰਾਨ ਹੋ ਗਿਆ। ਮੈਂ ਕਿਹਾ ਰਾਮ ਰਹੀਮ ਤੇ ਕਈ ਸਨ ਉਸ ਸਮੇਂ ਜੀ, ਗੱਜ ਕੇ ਆਖੋ ਹੈ ਰਾਮ ਰਹੀਮ ਤੇ ਕਈ ਹੋਣਗੇ ਜੀ ਫਿਰ ਉਸ ਸਮੇਂ ਜੀ, ਸਾਰੇ ਹੀ ਬੰਦੇ ਖਰਾਬ ਜੀ। ਸੁਗੜੋ ਨੇ ਕਿਹਾ ਬੜਾ ਭਲਾ ਕੀਤਾ, ਬੜਾ ਸ਼ੁਕਰ ਹੈ, ਅਸੀਂ ਤੇ ਸਾਰਾ ਕੁਝ ਹੀ ਉਸ ਫਕੀਰ ਦੇ ਪਿੱਛੇ ਲਟਾ ਦੇਣਾ ਸੀਗਾ, ਪਰ ਸੁਗੜੋ ਨੇ ਸਾਧੂ ਸੰਤਾਂ ਦੀ ਸੇਵਾ ਬੰਦ ਨਹੀਂ ਕੀਤੀ ਜੀ। ਹਰ ਇੱਕ ਸਾਧੂ ਸੰਤ ਜਿਹੜਾ ਉਹਦੇ ਘਰ ਵਿੱਚ ਆ ਕੇ ਕੁਟੀਆ ਵਿੱਚ ਰਹਿੰਦਾ ਸੀ ਨਾ ਉਹ ਇੱਕ ਗੱਲ ਬੋਲਦਾ ਹੁੰਦਾ ਸੀਗਾ, ਸੱਚੇ ਗੁਰੂ ਤੋਂ ਬਗੈਰ ਗਤੀ ਕੋਈ ਨਹੀਂ। ਸੁਗੜੋ ਨੇ ਬੜਾ ਹੈਰਾਨ ਹੋਣਾ, ਇਸਤਰੀ ਜਾਮਾ ਜਿਹਦੇ ਤੇ ਵਿਸ਼ਵਾਸ ਕਰਦੀ ਆ ਉਹੋ ਹੀ ਧੋਖਾ ਦੇ ਦਿੰਦਾ, ਹੁਣ ਕੌਣ ਹੋਏਗਾ ਜਿਹੜਾ ਮੈਨੂੰ ਸੱਚੇ ਗੁਰੂ ਨਾਲ ਮਿਲਾਏਗਾ? ਉਹਨੇ ਇੱਕ ਬੋਲ ਬੋਲੀ ਛੱਡਣਾ, ਹੋਏਗਾ ਦਿਆਲ ਤਾਂ ਦਵੇਗਾ ਬੁਲਾ ਕੇ। ਜਿਹੜਾ ਦਿਆਲੂ ਗੁਰੂ ਹੋਏਗਾ ਇਸ ਸਮੇਂ ਇਸ ਧਰਤੀ ਤੇ ਉਹ ਮੈਨੂੰ ਆਪ ਬੁਲਾ ਕੇ ਦਾਤ ਦਏਗਾ ਜੀ। ਸੁਗੜੋ ਉਸ ਰਸਤੇ ਤੇ ਤੁਰਤੇ ਪਈ ਰੱਬ ਦੇ ਰਸਤੇ ਤੇ। ਉਹਦੀ ਇੱਕ ਨੌਕਰ ਰਾਣੀ ਸੀ, ਉਹਦਾ ਨਾਮ ਸੀ ਖੇਮੋ। ਉਹ ਕਦੀ ਕਦੀ ਇੱਕ ਸੰਤ ਦੀ ਗੱਲ ਕਰਦੀ ਹੁੰਦੀ ਸੀਗੀ। ਸੁਗੜੋ ਨੇ ਆਖਿਆ ਕਿਤੇ ਇਹ ਨਾ ਹੋਵੇ ਉਹ ਸੰਤ ਨੇ ਮੈਨੂੰ, ਉਸ ਸੰਤ ਨੇ ਇਹਨੂੰ ਸਿਖਾ ਕੇ ਭੇਜਿਆ ਹੋਵੇ ਪੈਸੇ ਲੈਣ ਵਾਸਤੇ। ਉਹਨੇ ਆਪ ਹੀ ਖੇਮੋ ਨਾਲ ਗੱਲ ਕੀਤੀ, ਖੇਮੋ ਜਿਸ ਸੰਤ ਦੀ ਤੂੰ ਗੱਲ ਕਰਦੀ ਹੁੰਦੀ ਉਸ ਸੰਤ ਨਾਲ ਮਿਲਾ ਵੀ ਮੈਨੂੰ। ਕਹਿਣ ਲੱਗੀ ਮੈਂ ਲੈ ਆਵਾਂਗੀ। ਬਾਗ ਵਿੱਚ ਲਿਆ ਕੇ ਸੰਤ ਨੂੰ ਬਿਠਾ ਤਾ, ਕੁੱਟੀਆ ਉਹਨੂੰ ਦੇ ਤੀ, ਸੁਗੜੋ ਨੇ ਉਹਨੂੰ ਵੀ ਮਾਇਆ ਰੱਖ ਕੇ ਮੱਥਾ ਟੇਕਿਆ। ਮੱਥਾ ਟੇਕ ਕੇ ਰਾਤ ਰਹਿਣ ਵਾਸਤੇ ਕੁੱਟੀਆ ਦਿੱਤੀ। ਅੱਧੀ ਰਾਤ ਜਦੋਂ ਉੱਠੀ ਉਹਨੇ ਉਸੇ ਸਾਧੂ ਦੀ ਖੇਮੋ ਨਾਲ ਹੁੰਦੀ ਗੱਲ ਦੱਸ ਸੁਣ ਲਈ ਜੀ। ਪਿੱਛੇ ਪਿੱਛੇ ਤੁਰੀ ਗਈ ਖੇਮੋ ਦੇ, ਖੇਮੋ ਸਾਰੀ ਗੱਲ ਦੱਸ ਰਹੀ ਸੀ ਵੀ ਸੁਗੜੋ ਨਾਲ ਜ਼ਿੰਦਗੀ 'ਚ ਆਹ ਵਰਤਿਆ ਅਤੇ ਸੰਤ ਜੀ ਤੁਸੀਂ ਇਸ ਤਰ੍ਹਾਂ ਬੋਲਦੇ ਉਹਨੇ ਤੁਹਾਨੂੰ ਅੰਤਰਯਾਮੀ ਮੰਨ ਲੈਣਾ ਜੀ। ਦਿਨ ਚੜਿਆ, ਉਹ ਚੋਖੇ ਨੂੰ ਵੀ ਲੈ ਗਈ ਅਤੇ ਸਾਰਿਆਂ ਨੂੰ ਨਾਲ ਲੈ ਗਈ ਅਤੇ ਸਾਧ ਸੰਗਤ ਦੀ ਸਾਰੀ ਸਭਾ ਵਿੱਚ ਬੈਠੀ। ਉਹ ਪੁੱਛਣ ਲੱਗ ਪਈ ਵੀ ਮੇਰੇ ਬਾਰੇ ਕੁਝ ਦੱਸੋ, ਅਤੇ ਖੇਮੋ ਦਾ ਜਿਹੜਾ ਸੰਤ ਸੀਗਾ ਜੀ ਉਹਨੇ ਸਾਰਾ ਕੁਝ ਦੱਸਣਾ ਸ਼ੁਰੂ ਕਰਤਾ, ਬੀਬੀ ਤੇਰੇ ਨਾਲ ਇਸ ਤਰ੍ਹਾਂ ਹੋਇਆ ਸੀ, ਤੇਰੇ ਨਾਲ ਇਸ ਤਰ੍ਹਾਂ ਹੋਇਆ, ਮੇਰੀ ਅੰਤਰਯਾਮ ਤਾਂ ਠੀਕ ਹੈ ਅਤੇ ਸੁਗੜੋ ਨੂੰ ਤਜਰਬਾ ਬੜਾ ਹੋ ਗਿਆ ਸੀਗਾ ਜੀ ਇਸ ਰਸਤੇ ਦਾ। ਸੁਗੜੋ ਕਹਿਣ ਲੱਗੀ ਪਹਿਲਾਂ ਆਪਣੀ ਅੰਤਰਯਾਮਤਾ ਦਾ ਛੱਡ, ਮੇਰੀ ਅੰਤਰਯਾਮ ਤਾਂ ਠੀਕ ਹੈ ਨਾ, ਤੈਨੂੰ ਸਾਰਾ ਕੁਝ ਖੇਮੋ ਨੇ ਦੱਸਿਆ। ਕਹਿਣ ਲੱਗਾ ਹਾਂ, ਬੜਾ ਬੇਇੱਜ਼ਤ ਹੋਇਆ, ਤੁਰ ਗਿਆ ਜੀ। ਸੁਗੜੋ ਕੋਲ ਯੋਗ ਸਾਧਨਾ ਵਾਲੇ ਆਏ, ਉਹ ਕੁਝ ਸਮਾਂ ਉਹਨੇ ਯੋਗ ਸਾਧਨਾ ਕੀਤੀ, ਵੇਖਿਆ ਇਹ ਵੀ ਲੋਭੀ ਨੇ। ਸੁਗੜੋ ਨੇ ਕਿਹਾ ਜਾਓ। ਵੈਦਾਂਤੀ ਆ ਗਏ ਸੰਸਕ੍ਰਿਤ ਪੜ੍ਹਾਉਣ ਵਾਲੇ, ਉਹਨਾਂ ਸਲੋਕ ਪੜ੍ਹਾਈ ਜਾਣੇ, ਸੁਗੜੋ ਨੂੰ ਅਰਥ ਪੜ੍ਹਾਈ ਜਾਣੇ। ਸੁਗੜੋ ਦੇ ਮਨ ਨੂੰ ਤਸੱਲੀ ਨਾ ਹੋਈ ਸਾਧ ਸੰਗਤ ਦੀ, ਸੁਗੜੋ ਮਨ ਵਿੱਚ ਦੁਖੀ ਹੋਈ ਜਾਵੇ ਹੁਣ ਬਣੇਗਾ ਕੀ। ਅਤੇ ਸਾਧ ਸੰਗਤ ਸੁਗੜੋ ਇੰਨੀ ਦੁਖੀ ਹੋ ਗਈ, ਸੁਗੜੋ ਨੇ ਕਿਹਾ ਜਿਹਦੇ 'ਤੇ ਵਿਸ਼ਵਾਸ ਕਰਦੀ ਹਾਂ ਉਹੋ ਹੀ ਧੋਖਾ ਦੇ ਦਿੰਦਾ, ਕੋਈ ਇਹੋ ਜਿਹਾ ਬੰਦਾ ਹੁਣ ਤੱਕ ਨਹੀਂ ਲੱਭਾ ਸੰਤ ਸਾਧੂ ਜਿਹੜਾ ਨਿਰਲੋਭ ਹੋਵੇ ਜੀ, ਜਿਹਨੂੰ ਲੋਭ ਕੋਈ ਨਾ ਹੋਏ। ਅਤੇ ਸੁਗੜੋ ਨੇ ਦੁਖੀ ਹੋਈ ਨੇ ਇੱਕ ਵਿਚਾਰ ਬਣਾਈ, ਬੜੇ ਸਾਧੂ ਸੰਤਾਂ ਦੀ ਸੰਗਤ ਕਰ ਲਈ, ਹੁਣ ਮੈਂ ਆਪ ਹੀ ਸੰਤ ਬਣ ਕੇ ਬਹਿ ਜਾਣਾ। ਕਹਿਣ ਲੱਗੇ ਗੱਤ ਕੇ ਆਖੋ
ਵਾਹਿਗੁਰੂ,
ਵੇਖੋ ਕਿੱਥੋਂ ਤੁਰੀ ਜੀ, ਉਹਦੀ ਸ਼ੁਰੂਆਤ ਕਿੱਥੋਂ ਹੋਈ। ਮੈਨੂੰ 3 ਦਿਨ ਲੱਗ ਗਏ ਪੋਥੀ ਸਾਹਿਬ ਤੋਂ ਪ੍ਰਸੰਗ ਪੜ੍ਹਦੇ ਹਾਂ, ਅਤੇ ਮੈਂ ਹੈਰਾਨ ਹੋ ਗਿਆ ਮਨਾ, ਅਸੀਂ ਕਿੰਨੇ ਵੱਡੇ ਭਾਗਾਂ ਵਾਲੇ ਹਾਂ, ਜਨਮ ਲੈਂਦਿਆਂ ਹੀ ਗੁਰੂ ਕੇ ਸਿੱਖ ਬਣੇ ਹੋਏ ਹਾਂ ਜੀ, ਐਵੇਂ ਇੱਕਦਮ ਡਾਇਰੈਕਟ ਨਹੀਂ ਸਿੱਖੀ ਮਿਲਦੀ ਹੁੰਦੀ ਜੀ। ਵੇਖੋ ਸੁਗੜੋ ਕਿੰਨਿਆਂ ਦੇ ਝਾਂਸਿਆਂ ਵਿੱਚ ਆ ਰਹੀ ਜੀ, ਕਿੰਨੀ ਦੁਖੀ ਹੋ ਰਹੀ। ਸੁਗੜੋ ਨੇ ਪ੍ਰਪੰਚ ਰਚਿਆ ਜੀ, ਆਪਣੇ ਨੌਕਰਾਂ ਚਾਕਰਾਂ ਸਭ ਨੂੰ ਆਖਿਆ, ਪੋਠੋਹਾਰ ਦੇ ਸਾਰੇ ਇਲਾਕੇ ਵਿੱਚ ਕਹਿ ਦਿਓ ਜਿਹਨੂੰ ਸੁੱਖ ਚਾਹੀਦਾ ਮੈਂ ਸੁੱਖ ਦਿਆਂਗੀ, ਮਾਇਆ ਚਾਹੀਦੀ ਮੈਂ ਦਿਆਂਗੀ, ਧਨ ਪਦਾਰਥ ਚਾਹੀਦਾ ਮੈਂ ਦਿਆਂਗੀ, ਪਰ ਉਹਦੇ ਵਾਸਤੇ ਇੱਕ ਮੰਤਰ ਜਪਣਾ ਪਏਗਾ। ਮੰਤਰ ਉਹਨੇ ਆਪਣੇ ਮਨੋਂ ਹੀ ਬਣਾ ਲਿਆ, ਜਲੇ ਸੁਗੜੋ ਬਾਈ, ਥਲੇ ਸੁਗੜੋ ਬਾਈ, ਹਾਂਜੀ ਤੁਝ ਬਿਨ ਹਮਰਾ ਕੌਣ ਸਹਾਈ। ਉਹਨੇ ਇਸ ਤਰ੍ਹਾਂ ਦਾ ਬਣਾ ਕੇ ਨਾ ਮੰਤਰ ਲੋਕਾਂ ਵਿੱਚ ਪ੍ਰਚਲਿਤ ਕਰਤਾ। ਅੰਦਰੋਂ ਉਹ ਸੱਚੀ ਸੀ, ਆਖਰ ਕੋਈ ਤਾਂ ਹੋਏਗਾ ਨਾ ਬੇਗਰਜ ਬੰਦਾ ਜਿਹੜਾ ਆਖੇਗਾ ਸੁਗੜੋ ਮੈਂ ਤੇਰਾ ਮੰਤਰ ਨਹੀਂ ਜਪਣਾ, ਮੈਨੂੰ ਰੱਬ 'ਤੇ ਭਰੋਸਾ। ਜਿਹੜਾ ਬੇਗਰਜ ਆਖੇਗਾ, ਬੇਗਰਜ ਵਿਖੇਗਾ, ਉਹਨੂੰ ਮੈਂ ਕਵਾਂਗੀ ਤੂੰ ਮੈਨੂੰ ਰੱਬ ਦਾ ਰਸਤਾ ਦੱਸ। ਪਰ ਸਾਰੇ ਲੋਭੀ ਨੇ, ਉਹ ਜਿੰਨੇ ਮੰਗਣ ਵਾਲੇ ਸਨ ਸਾਰੇ ਸੁਗੜੋ ਦੀ ਪੂਜਾ ਕਰਨ ਲੱਗ ਪਏ ਜੀ, ਗਲ ਵਿੱਚ ਹਾਰ ਪਾ ਦੇਣੇ, ਚਾਂਦੀ ਦੇ ਥਾਲ 'ਚ ਸੁਗੜੋ ਨੂੰ ਪ੍ਰਸ਼ਾਦਾ ਛਕਾਉਣਾ। ਉਹ ਸੁਗੜੋ ਬਾਈ ਬਣ ਗਈ, ਕੋਈ ਸੁਗੜੋ ਮਾਤਾ ਕਹਿੰਦਾ, ਹਰ ਪਾਸੇ ਸੁਗੜੋ ਮਾਤਾ ਦੀ ਜੈ, ਸੁਗੜੋ ਮਾਤਾ ਦੀ ਜੈ, ਸਾਰੇ ਆਸੇ ਪਾਸੇ ਜੈ ਜੈਕਾਰਾਂ ਹੋ ਗਈਆਂ। ਅਤੇ ਸਾਧ ਸੰਗਤ ਜੀ ਇਹ ਕੰਮ ਸੁਗੜੋ ਦਾ 3 ਸਾਲ ਚੱਲਦਾ ਰਿਹਾ। ਗੱਜ ਕੇ ਆਖੋ
ਵਾਹਿਗੁਰੂ,
3 ਸਾਲ ਇਹ ਕੰਮ ਚੱਲਦਾ ਰਿਹਾ, 3 ਸਾਲ ਕੋਈ ਬੰਦਾ ਨਹੀਂ ਆਇਆ ਜਿਹੜਾ ਸੁਗੜੋ ਨੂੰ ਕਵੇ ਮੈਂ ਤੇਰਾ ਨਾਮ ਨਹੀਂ ਜਪਣਾ। ਪੈਸਿਆਂ ਕਰਕੇ ਹਰ ਕੋਈ ਉਹਦਾ ਨਾਮ ਜਪਦਾ ਰਿਹਾ ਜੀ। ਅਤੇ ਆ ਜਿਹੜੇ ਜੇਲ੍ਹਾਂ 'ਚ ਬੈਠੇ ਕਹਿੰਦੇ ਨਾ ਸਾਡੇ ਕਰੋੜ ਚੇਲੇ, ਉਹਨਾਂ ਦੇ ਵੀ ਇਹੋ ਜਿਹੇ ਸਨ, ਲਾਲਚ ਕਰਕੇ ਉਹਦੇ ਨਾਲ ਜੁੜੇ ਹੋਏ ਸੀਗੇ ਜੀ। ਸਾਧ ਸੰਗਤ ਜੀ ਦੱਸਦੇ ਨੇ ਇੱਕ ਦਿਨ ਸੁਗੜੋ ਬੈਠੀ ਫਿਰ ਰਾਤ ਦੁਖੀ ਹੋ ਗਈ। 3 ਸਾਲਾਂ ਬਾਅਦ ਮੌਕਾ ਬਣਿਆ, ਆਪਣੇ ਆਪ ਨੂੰ ਫਿਰ ਇਕੱਲਿਆਂ ਮਹਿਸੂਸ ਕੀਤਾ, ਬਾਹਰੋਂ ਅਡੰਬਰ ਕਰਕੇ ਅੰਦਰੋਂ ਸੱਚ ਭਾਲਦੀ ਸਾਂ, ਅੱਜ ਤੱਕ ਫਿਰ ਸੱਚਾ ਨਹੀਂ ਲੱਭਾ, ਉੱਤੇ ਲੰਮੇ ਪਈ ਸੋਚੇ ਛੱਤ ਤੇ, ਮਨ ਵਿੱਚ ਫੁਰਨਾ ਬਣੇ ਹੁਣ ਮੈਂ ਕੀ ਕਰਾਂ, ਸਗੋਂ ਲੋਕਾਂ ਦੀ ਵਾਹ ਵਾਹ ਸੁਗੜੋ ਨੂੰ ਮਹਿਸੂਸ ਹੋਇਆ ਮੇਰੇ ਅੰਦਰ ਨੂੰ ਰੁਕਾਵਟ ਪਾ ਰਹੀ ਹੈ, ਮੈਂ ਕੀ ਕਰਾਂ। ਪਰ 3 ਸਾਲ ਹੋ ਗਏ ਸੀ ਦੇਵੀ ਬਣੀ ਨੂੰ, ਹੁਣ ਪਿੱਛੇ ਨਹੀਂ ਸੀ ਜਾ ਸਕਦੀ। ਤੇ ਸੁਗੜੋ ਕਹਿਣ ਲੱਗੀ ਮੈਂ ਕਰਾਂ ਕੀ, ਲੋਕਾਂ ਦੀ ਵਾਹ ਵਾਹ ਨੇ ਮੇਰੇ ਅੰਦਰ ਰੁਕਾਵਟ ਪਾ ਦਿੱਤੀ ਜੀ। ਸਾਧ ਸੰਗਤ ਜੀ ਉਹਨੇ ਤਰਕੀਬ ਲੱਭੀ, ਜਦੋਂ ਲੋਕ ਜਲੇ ਸੁਗੜੋ ਥਲੇ ਸੁਗੜੋ ਆਖੋ, ਵੇਖੋ ਆਪ ਹੀ ਉਹਨੇ ਪਹਿਲਾਂ ਮੰਤਰ ਬਣਾਇਆ, ਬਾਅਦ ਚੋਂ ਉਹ ਮੰਤਰ ਸੁਣ ਕੇ ਆਪ ਹੀ ਦੁਖੀ ਹੋਣ ਲੱਗ ਪਈ ਲੋਕਾਂ ਦੀ ਵਾਹ ਵਾਹ ਤੋਂ। ਜਲੇ ਸੁਗੜੋ ਥਲੇ ਸੁਗੜੋ ਇਹੋ ਜਿਹਾ ਮੰਤਰ ਲੋਕ ਬੋਲਿਆ ਕਰਨ ਤੇ ਲੋਕ ਉਹਦੀ ਉਸਤਤ ਕਰਿਆ ਕਰਨ। ਉਹਨੇ ਸੋਚਿਆ ਅੱਜ ਤੋਂ ਬਾਅਦ ਜਿਹੜਾ ਉਸਤਤ ਕਰੇਗਾ ਮੈਂ ਸੋਚਾਂ ਕਿ ਇਹ ਮੂਰਖ ਨੇ, ਇਹਨਾਂ ਨੂੰ ਮੇਰੇ ਅੰਦਰ ਦਾ ਪਤਾ ਕੋਈ ਨਹੀਂ। ਤਾਂ ਆਨੰਦਪੁਰ ਸਾਹਿਬ ਵਿੱਚ ਪਹੁੰਚੀ ਤੇ ਸਾਧ ਸੰਗਤ ਦਰਬਾਰ ਸੱਜ ਰਿਹਾ ਕਲਗੀਆਂ ਵਾਲੇ ਸਤਿਗੁਰੂ ਦਾ, ਹਰ ਜਿਹੜਾ ਆ ਰਿਹਾ ਸੁਖੀ ਹੋ ਕੇ ਜਾ ਰਿਹਾ। ਮਹਾਰਾਜ ਸੱਚੇ ਪਾਤਸ਼ਾਹ ਸਭ ਨੂੰ ਮਨ ਇੱਛੇ ਫਲ ਦੇ ਰਹੇ ਨੇ, ਜਿਨ੍ਹਾਂ ਦਾ ਅੰਦਰ ਰੁਕ ਚੁੱਕਾ ਨਾ, 10ਵੇਂ ਪਾਤਸ਼ਾਹ ਅੰਦਰ ਰੁਕ ਚੁੱਕਿਆ ਹੋਇਆ ਦੀਆਂ ਮੁਸ਼ਕਲਾਂ ਨੂੰ ਹੱਲ ਕਰ ਰਹੇ ਨੇ ਜੀ। ਪੋਠੋਆ ਹਰ ਜਿਹੜਾ ਆ ਰਿਹਾ ਸੁਖੀ ਹੋ ਕੇ ਜਾ ਰਿਹਾ। ਮਹਾਰਾਜ ਸੱਚੇ ਪਾਤਸ਼ਾਹ ਸਭ ਨੂੰ ਮਨ ਇੱਛੇ ਫਲ ਦੇ ਰਹੇ ਨੇ, ਜਿਨ੍ਹਾਂ ਦਾ ਅੰਦਰ ਰੁਕ ਚੁੱਕਾ ਨਾ, 10ਵੇਂ ਪਾਤਸ਼ਾਹ ਅੰਦਰ ਰੁਕ ਚੁੱਕਿਆ ਹੋਇਆ ਦੀਆਂ ਮੁਸ਼ਕਲਾਂ ਨੂੰ ਹੱਲ ਕਰ ਰਹੇ ਨੇ ਜੀ। ਪੋਠੋਆ ਸੰਗਤ ਪਹੁੰਚੀ, ਸਭ ਦੀਆਂ ਅਰਦਾਸਾਂ ਸੁਣੀਆਂ। ਜਿਹੜਾ ਮੁਖੀ ਸਿੱਖ ਸੀ ਨਾ, ਮਹਾਰਾਜ ਸੱਚੇ ਪਾਤਸ਼ਾਹ ਮੁਖੀ ਸਿੱਖ ਨੂੰ ਪੁੱਛਦੇ, ਭਾਈ ਪੋਠੋਹਾਰ ਦੀ ਕੋਈ ਨਵੀਂ ਗੱਲ ਸੁਣਾਓ, ਗੱਜ ਕੇ ਆਖੋ। ਉੱਧਰ ਸਾਧ ਸੰਗਤ ਜੀ ਜਿਹੜੀ ਸੁਗੜੋ ਸੀ ਨਾ, ਨਾ ਚਾਹੁੰਦੀ ਇੰਨੇ ਧੋਖੇ। ਉਹਨੇ ਇੱਕੋ ਗੱਲ ਹੀ, ਜਦੋਂ ਉਹਨੇ ਬੈਰਾਗ ਚਾਉਣਾ ਉਹਨੇ ਇੱਕੋ ਗੱਲ ਹੀ ਕਹਿਣੀ, ਹੋਏਗਾ ਦਿਆਲ ਤਾਂ ਦਏਗਾ ਬੁਲਾ ਕੇ। ਉਧਰੋਂ ਮਹਾਰਾਜ ਪੋਠੋਹਾਰ ਦੇ ਮੁਖੀ ਸਿੱਖ ਨੂੰ ਪੁੱਛਦੇ, ਸੁਣਾਓ ਕੋਈ ਪੋਠੋਹਾਰ ਦੀ ਗੱਲ। ਉਹ ਕਹਿੰਦਾ ਮਹਾਰਾਜ ਸਭ ਪੁਰਾਣਾ ਹੀ ਹੈ। ਮਹਾਰਾਜ ਕਹਿੰਦੇ ਨਹੀਂ ਨਵੀਂ ਗੱਲ ਕੋਈ ਸੁਣਾਓ। ਉਹ ਕਹਿੰਦਾ ਮਹਾਰਾਜ ਨਵੀਂ ਗੱਲ ਕੋਈ ਨਹੀਂ, ਸਭ ਪੁਰਾਣਾ ਹੀ ਹੈ। ਮਹਾਰਾਜ ਕਹਿੰਦੇ ਨਹੀਂ ਸਿੱਖਾ ਕੋਈ ਨਵੀਂ ਗੱਲ ਸੁਣਾ। ਤੇ ਸਾਧ ਸੰਗਤ ਉਹਨੂੰ ਚੇਤਾ ਆਇਆ, ਮਹਾਰਾਜ ਨੂੰ ਤੇ ਪਤਾ ਹੀ ਸਾਰੀ ਗੱਲ ਦਾ। ਮਹਾਰਾਜ ਅੰਤਰਜਾਮੀ ਜਾਣ ਬੁੱਝ ਕੇ ਪੁੱਛ ਰਹੇ ਸਨ, ਉਹਨੂੰ ਚੇਤਾ ਆਇਆ, ਹਾਂ ਮਹਾਰਾਜ ਪੋਠੋਹਾਰ ਦੇ ਵਿੱਚ ਅੱਜ ਕੱਲ ਬੜਾ ਉਪਦਰਵ ਹੋ ਰਿਹਾ। ਮਹਾਰਾਜ ਕਹਿੰਦੇ ਇਹੋ ਤੇ ਪੁੱਛ ਰਿਹਾ, ਦੱਸ। ਕਹਿਣ ਲੱਗੇ ਕੀ ਉਪਦਰਵ ਹੋ ਰਿਹਾ? ਕਹਿਣ ਲੱਗਾ ਮਹਾਰਾਜ ਵਿਧਵਾ ਬੀਬੀ, ਜਾਇਦਾਦ ਬਹੁਤ ਹੈ, ਹੈ ਵੀ ਚੰਗੀ ਸ਼ੁਭ ਗੁਣਾਂ ਵਾਲੀ, ਰੱਬ ਦੇ ਰਸਤੇ ਤੇ ਤੁਰਨ ਵਾਲੀ, ਲੋਕਾਂ ਨੂੰ ਦਾਨ ਪੁੰਨ ਬੜਾ ਕਰਦੀ ਹੈ, ਨੇਕ ਸੁਭਾਅ ਹੈ, ਸੀਲ ਪਵਿੱਤਰਤਾ ਰੱਖਦੀ ਹੈ, ਪਰ ਪਤਾ ਨਹੀਂ ਕੀ ਗੱਲ ਉਹਨੇ ਸਾਰੇ ਲੋਕ ਆਪਣੇ ਪਿੱਛੇ ਲਾ ਕੇ ਆਪਣਾ ਨਾਮ ਜਪਾਉਣਾ ਸ਼ੁਰੂ ਕਰਤਾ ਉਹਨੇ। ਮਹਾਰਾਜ ਸੱਚੇ ਪਾਤਸ਼ਾਹ ਹਰਨਾਕਸ਼ ਤੋਂ ਬਾਅਦ ਉਹ ਹੈ ਜਿਹਨੇ ਆਪਣਾ ਨਾਮ ਜਪਾਉਣਾ ਸ਼ੁਰੂ ਕਰਤਾ। ਮਹਾਰਾਜ ਕਲਗੀ ਧਰ ਕਹਿਣ ਲੱਗੇ, ਸਾਡਾ ਸਿੱਖ ਤੇ ਨਹੀਂ ਕੋਈ ਗਿਆ? ਗੱਜ ਕੇ ਆਖੋ
ਵਾਹਿਗੁਰੂ।
ਸਿੱਖ ਕਹਿਣ ਲੱਗਾ, ਨਹੀਂ ਮਹਾਰਾਜ, ਜਿਹੜਾ ਤੁਹਾਡੇ ਚਰਨਾਂ ਚ ਆ ਜੇ ਉਹ ਕਿਤੇ ਹੋਰ ਨਹੀਂ ਜਾਂਦਾ। ਮਹਾਰਾਜ ਕਹਿਣ ਲੱਗੇ, ਨਰਦ ਪੁੱਗਣ ਵਾਲੀ ਹੈ, ਖੇਡ ਮੁੱਕਣ ਵਾਲੀ ਹੈ, ਉਹਦਾ ਜਪ ਤਪ ਇਕੱਠਾ ਹੋ ਰਿਹਾ। ਜਦੋਂ ਉਹਦਾ ਜਪ ਤਪ ਇਕੱਠਾ ਹੋ ਜਾਏਗਾ ਉਹਨੇ ਆਪੇ ਆਨੰਦਪੁਰ ਆ ਜਾਣਾ। ਕਹਿਣ ਲੱਗੇ ਸਤਿਗੁਰੂ ਜੀ ਨੇ, ਭਾਈ ਵੀਰ ਸਿੰਘ ਜੀ ਲਿਖਦੇ, ਨੇਤਰ ਬੰਦ ਕਰਕੇ ਤੇ ਸਾਧ ਸੰਗਤ ਜੀ ਕੁਝ ਸਮਾਂ ਸਮਾਧੀ ਵਿੱਚ ਰਹੇ। ਸਮਾਧੀ ਖੋਲ੍ਹ ਕੇ ਮਹਾਰਾਜ ਸਿੱਖ ਨੂੰ ਕਹਿੰਦੇ, ਸਿੱਖਾ ਕਾਗਜ਼ ਕਲਮ ਤੇ ਦਵਾਤ ਲੈ ਕੇ ਆ। ਸਿੱਖ ਲੈ ਕੇ ਆਇਆ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਹੱਥੀ ਚਿੱਠੀ ਲਿਖੀ ਸਾਧ ਸੰਗਤ ਦੀ। ਮਹਾਰਾਜ ਚਿੱਠੀ ਪਤਾ ਕੀ ਲਿਖਦੇ? ਅਰੀ ਰਿੰਦ ਅਰੀ ਪਾਖੰਡ, ਅੰਤਰ ਜਿਗਿਆਸਾ ਹੈ ਪਰਮਾਤਮਾ ਕੋ ਮਿਲਨੇ ਕੀ, ਬਾਹਰ ਦਿਖਾਵਾ ਕਰਤੀ ਹੈ ਰਹਿਬਰੀ ਕਾ, ਜਗਤ ਕੋ ਬੁਤਲਾ ਮਤ। ਉਸ ਸਮੇਂ ਦੀ ਭਾਸ਼ਾ ਸੀ, ਜਗਤ ਕੋ ਬੁਤਲਾ ਮਤ ਕਹਿਣ ਲੱਗੇ, ਖੁਦਾ ਕਾ ਰਸਤਾ ਚਾਹਤੀ ਹੈ ਆ ਤੁਝੇ ਮਾਰਗ ਦੇ, ਕਹਿਣ ਲੱਗੇ ਆ ਹਜ਼ੂਰ ਹੋ ਤੁਝੇ ਹਾਜ਼ਰੀ ਮਿਲੇਗੀ, ਕਹਿਣ ਲੱਗੇ ਹਜ਼ੂਰ ਹੋ ਤੁਝੇ ਹਾਜ਼ਰੀ ਮਿਲੇਗੀ। ਆਹ ਬਚਨ ਮਹਾਰਾਜ ਨੇ ਲਿਖਤਾ ਜੀ, ਮੈਂ ਫਿਰ ਦੁਹਰਾ ਦਿਆਂ, ਆਪਣੀ ਕਲਮ ਨਾਲ ਸਤਿਗੁਰੂ ਨੇ ਲਿਖਿਆ ਅਰੀ ਰਿੰਦ। ਰਿੰਦ ਦਾ ਅਰਥ ਸਾਧ ਸੰਗਤ ਪਤਾ ਕੀ ਹੈ? ਜਿਹੜਾ ਅੰਦਰੋਂ ਸੱਚਾ ਹੋਵੇ ਤੇ ਬਾਹਰੋਂ ਝੂਠਾ ਹੋਣ ਦਾ ਵਿਖਾਵਾ ਕਰਦਾ ਹੋਵੇ ਜੀ। ਇਸ ਗੱਲ ਦਾ ਤੇ ਚੋਖੇ ਨੂੰ ਵੀ ਨਹੀਂ ਪਤਾ ਵੀ ਸਾਡੀ ਮਾਲਕਣ ਝੂਠੀ ਮਾਤਾ ਬਣੀ ਹੈ, ਦੇਵੀ ਬਣੀ ਹੈ, ਤਾਂ ਕਿ ਕੋਈ ਸੱਚਾ ਆ ਕੇ ਮਿਲ ਜੇ ਜੀ, ਕੋਈ ਤੇ ਆ ਕੇ ਮੇਰੇ ਨਾਲ ਲੜੇ, ਮੈਂ ਸਮਝਾਂ ਕਿ ਇਹ ਬੇਗਰਜ ਹੈ। ਮਹਾਰਾਜ ਨੇ ਪਹਿਲਾ ਹੀ ਸ਼ਬਦ ਲਿਖਿਆ ਅਰੀ ਰਿੰਦ ਅਰੀ ਪਾਖੰਡ, ਅੰਦਰੋਂ ਸੱਚੀ ਹੈ ਬਾਹਰੋਂ ਪਖੰਡ ਕਰਦੀ ਹੈ। ਕਹਿਣ ਲੱਗੇ ਅੰਤਰ ਜਿਗਿਆਸਾ ਹੈ ਪਰਮਾਤਮਾ ਕੋ ਮਿਲਨੇ ਕੀ, ਬਾਹਰ ਦਿਖਾਵਾ ਕਰਤੀ ਹੈ ਰਹਿਬਰੀ ਕਾ, ਦੁਨੀਆ ਕੋ ਵਾਹਿਗੁਰੂ ਜਗਤ ਕੋ ਬੁਤਲਾ ਮਤ, ਆ ਆ ਤੁਝੇ ਮਾਰਗ ਦੇ। ਕਹਿਣ ਲੱਗੇ ਮਹਾਰਾਜ ਨੇ ਆਪਣੇ ਹੱਥੀ ਲਿਖਿਆ ਕਲਗੀਧਰ ਨੇ, ਵੇਖੋ ਉਹ ਕਿੱਥੇ ਬੈਠੀ ਹੈ। ਬਸ ਨੇਤਰ ਬੰਦ ਕਰਕੇ ਮਹਾਰਾਜ ਨੇ ਉਹਦਾ ਸਾਰਾ ਅਗਲਾ ਪਿਛਲਾ ਹਿਸਾਬ ਕਿਤਾਬ ਵੇਖ ਲਿਆ ਸੀਗਾ ਜੀ। ਆ ਤੁਝੇ ਹਾਜ਼ਰੀ ਦੇ, ਵਾਹਿਗੁਰੂ ਹਾਜ਼ਰ ਹੋ ਤੁਝੇ ਹਜ਼ੂਰੀ ਮਿਲੇਗੀ। ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਪੇਜ ਕੀਤਾ ਫੋਲਡ, ਸਿੱਖ ਦੇ ਹੱਥ ਵਿੱਚ ਫੜਾ ਕੇ ਆਖਿਆ ਜਾਓ ਪੋਠੋਹਾਰ ਦੇ ਵਿੱਚ ਇੱਕ ਬੀਬੀ ਰਹਿੰਦੀ ਹੈ ਸੁਗੜੋ। ਉਹ ਸਿੱਖਾਂ ਨੇ ਨਾਂ ਨਹੀਂ ਦੱਸਿਆ ਮਹਾਰਾਜ ਉਹਦਾ ਸੁਗੜੋ ਬਾਈ ਨਾਮ 'ਚ, ਪਰ ਮਹਾਰਾਜ ਨੂੰ ਪਤਾ ਸੀ ਕਿਉਂ ਦਿਨ ਰਾਤ ਅਰਦਾਸਾਂ ਕਰਦੀ ਸੀ, ਹੋਏਗਾ ਦਿਆਲ ਤਾਂ ਦਵੇਗਾ ਬੁਲਾ ਕੇ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਪੋਠੋਹਾਰ ਵਿੱਚ ਬੀਬੀ ਹੈ, ਉਹਦਾ ਨਾਮ ਹੈ ਸੁਗੜੋ, ਉਹਨੂੰ ਜਾ ਕੇ ਚਿੱਠੀ ਦੇ ਦੀ ਸਾਡੀ। ਸਿੱਖ ਪੋਠੋਹਾਰ ਵਿੱਚ ਪਹੁੰਚਿਆ, ਉਸ ਦਿਨ ਸੁਗੜੋ ਦਾ ਜਨਮ ਦਿਨ ਸੀਗਾ ਜੀ। ਬੜੀਆਂ ਤਿਆਰੀਆਂ ਹੋ ਰਹੀਆਂ ਸਨ, ਬੜਾ ਪੋਠੋਹਾਰ ਵਿੱਚ ਜਸ਼ਨ ਮਨਾਇਆ ਜਾ ਰਿਹਾ ਸੀ, ਆਸੇ ਪਾਸੇ ਲੋਕ ਖੁਸ਼, ਸੁਗੜੋ ਬਾਈ ਦਾ ਸੁਗੜੋ ਮਾਤਾ ਦਾ ਦੀਵਾਨ ਸੱਜਿਆ ਹੋਇਆ ਜੀ। ਲੋਕ ਵੱਡੇ ਵੱਡੇ ਫੁੱਲਾਂ ਦੇ ਹਾਰ ਲੈ ਕੇ ਆਏ, ਲੋਕਾਂ ਉਹਦੇ ਗਲ 'ਚ ਹਾਰ ਪਾਇਆ, ਉਹਦੀ ਪੂਜਾ ਹੋ ਰਹੀ ਹੈ। ਅਚਾਨਕ ਹੀ ਦਸਵੇਂ ਪਾਤਸ਼ਾਹ ਦਾ ਸਿੱਖ, ਉਹਨੇ ਬਾਣਾ ਪਾਇਆ, ਜਾ ਕੇ ਸੁਗੜੋ ਨੂੰ ਮੱਥਾ ਕੋਈ ਨਹੀਂ ਟੇਕਿਆ, ਪੁੱਛਿਆ ਸੁਗੜੋ ਬਾਈ? ਕਹਿਣ ਲੱਗੇ ਉਹ ਹੈ। ਜਾ ਕੇ ਕਹਿਣ ਲੱਗਾ ਸੁਗੜੋ ਬਾਈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਉਹਨੇ ਫਤਿਹ ਬੁਲਾਈ, ਉਹਦੀ ਚੜ੍ਹਤ ਬੜ੍ਹਤ ਵੇਖੀ ਤੇ ਸੁਗੜੋ ਦੀ ਜਿਹੜੀ ਸੰਗਤ ਸੀ ਨਾ, ਉਹ ਗੱਲਾਂ ਕਰਨ ਲੱਗ ਪਈ ਵੀ ਕੌਣ ਹੈ? ਤੇ ਵਿੱਚੋਂ ਇੱਕ ਬਜ਼ੁਰਗ ਬੋਲਿਆ, ਕਹਿਣ ਲੱਗਾ ਆਨੰਦਪੁਰ ਵਾਲੇ ਦਾ ਆ। ਕਹਿਣ ਲੱਗੇ ਇਹ ਆਨੰਦਪੁਰ ਵਾਲੇ ਦਾ, ਇਹਦੀ ਹੱਥ ਸ੍ਰੀ ਅਕਾਲ, ਇਹਦੀ ਚੜ੍ਹਤ ਬੜ੍ਹਤ ਤੋਂ ਪਤਾ ਲੱਗਦਾ ਇਹ ਆਨੰਦਪੁਰ ਵਾਲੇ ਦਾ। ਤੇ ਇੰਨੀ ਚੜ੍ਹਤ ਬੜ੍ਹਤ, ਇੰਨਾ ਰਸ ਜਾਹੋ ਜਲਾਲ। ਸੁਗੜੋ ਨੇ ਸਾਧ ਸੰਗਤ ਜੀ ਉਹ ਚਿੱਠੀ ਫੜੀ, ਤੇ ਜਿਹੜਾ ਪੂਰਾ ਹੁੰਦਾ ਨਾ, ਉਹਦੀਆਂ ਖੇਡਾਂ ਦੁਨੀਆਂ ਨਾਲੋਂ ਨਿਆਰੀਆਂ ਹੁੰਦੀਆਂ ਜੇ। ਸੁਗੜੋ ਨੂੰ ਚਿੱਠੀ ਫੜਦਿਆਂ ਸਾਰੀ ਅੰਦਰ ਸਰੀਰ ਦੇ ਚਰਨਾਟਾਂ ਚ ਆ ਗਈਆਂ ਜੀ। ਸੁਗੜੋ ਨੂੰ ਨੀ ਪਤਾ ਵੀ ਚਿੱਠੀ ਕਿਹਦੀ ਆ ਗਈ ਹੈ। ਭਾਈ ਸਾਹਿਬ ਨੇ ਰੁੱਕਾ ਸ਼ਬਦ ਲਿਖਿਆ, ਇਹ ਰੁੱਕਾ ਕਿਹਦਾ ਆਇਆ ਸੁਗੜੋ ਨੂੰ ਪਤਾ ਕੋਈ ਨਹੀਂ, ਪਰ ਬਸ ਰੁੱਕਾ ਫੜਦਿਆਂ ਸਾਰੀ ਸਰੀਰ 'ਚ ਚਰਨਾਟਾਂ ਛਾ ਗਈਆਂ। ਕਿਸੇ ਨੂੰ ਕਹਿਣ ਦੀ ਲੋੜ ਨਹੀਂ ਪਈ, ਲੋਕ ਵੇਖਣ ਲੱਗ ਪਏ, ਸੁਗੜੋ ਬੈਰਾਗ ਕਰਨ ਲੱਗ ਪਈ ਜੀ। ਲੋਕ ਕਹਿਣ ਇਹ ਪਤਾ ਨਹੀਂ ਕੀ ਲਿਖਿਆ, ਪੜ੍ਹਨ ਤੋਂ ਬਗੈਰ ਇਹਨੂੰ ਰੋਣਾ ਆ ਰਿਹਾ, ਬੈਰਾਗ ਆ ਰਿਹਾ। ਜਦੋਂ ਸੁਗੜੋ ਨੇ ਚਿੱਠੀ ਖੋਲ੍ਹੀ ਸਾਧ ਸੰਗਤ, ਉਹਨੂੰ ਚਿੱਠੀ ਵਿੱਚੋਂ ਕਲਗੀਆਂ ਵਾਲੇ ਦੇ ਦਰਸ਼ਨ ਹੋ ਗਏ ਜੀ, ਉਹਨੂੰ ਅੱਖਰਾਂ ਚੋਂ ਮਹਾਰਾਜ ਦੇ ਦਰਸ਼ਨ ਹੋਣ ਜੀ। ਫੜੀ ਤੇ ਸਿੱਖ ਨੇ ਵੀ ਚਿੱਠੀ ਸੀਗੀ, ਪਰ ਸੁਗੜੋ ਵਾਸਤੇ ਚਿੱਠੀ ਭੇਜੀ ਮਹਾਰਾਜ ਨੇ ਬਖਸ਼ਿਸ਼ਾਂ ਦੇ ਕੇ ਜੀ, ਉਹਨੂੰ ਚਿੱਠੀ ਪੜ੍ਹੀ ਕੋਈ ਨਾ ਜਾਏ। ਚਿੱਠੀ ਹੱਥ ਵਿੱਚ ਹੈ, ਅੱਖਾਂ ਬੰਦ ਕਰ ਲਈਆਂ ਤੇ ਬੈਰਾਗ ਆਉਣ ਲੱਗ ਪਿਆ। ਚਿੱਠੀ ਛਾਤੀ ਨਾਲ ਲਾਈ, ਅੰਦਰ ਠੰਡ ਪੈ ਗਈ ਜੀ। ਮਹਿਸੂਸ ਹੋਇਆ ਇਹ ਕਿਸੇ ਸਬਲ ਦੀ ਹੈ, ਇਹ ਕਿਸੇ ਮਹਾਨ ਸ਼ਕਤੀ ਦੀ ਹੈ। ਤੇ ਉਹਨੇ ਅੰਦਰ ਖਾਤੇ ਅਰਦਾਸ ਕੀਤੀ, ਹੇ ਸ਼ਕਤੀ ਜਿੰਨੇ ਵੀ ਇਹ ਚਿੱਠੀ ਲਿਖੀ ਹੈ, ਕਿਰਪਾ ਕਰੋ ਮੇਰਾ ਅੰਦਰ ਥੰਮ ਜਾਏ, ਮੈਂ ਚਿੱਠੀ ਪੜ੍ਹ ਸਕਾਂ ਜੀ। ਕਾਫੀ ਸਮਾਂ ਲੱਗਾ, ਉਹਨੂੰ ਅੱਖਾਂ ਖੋਲ੍ਹਣ ਲੱਗਿਆ। ਚਿੱਠੀ ਖੋਲ੍ਹੀ, ਰੁੱਕਾ ਖੋਲ੍ਹਿਆ, ਉਹਨੇ ਸ਼ਬਦ ਪੜਿਆ, ਅਰੀ ਰਿੰਦ ਅਰੀ ਪਾਖੰਡ। ਅੰਤਰ ਜਿਗਿਆਸਾ ਹੈ ਪਰਮਾਤਮਾ ਕੋ ਮਿਲਨੇ ਕੀ, ਬਾਹਰ ਦਿਖਾਵਾ ਰਹਿਬਰੀ ਕਾ ਹੈ। ਉਹਨੇ ਅਰੀ ਰਿੰਦ ਅਰੀ ਪਾਖੰਡ ਸ਼ਬਦ ਪੜ੍ਹਦਿਆਂ ਸਾਰੀ ਉਹ ਹੋਰ ਬੈਰਾਗੀ ਹੋ ਗਈ। ਸਾਰੀ ਚਿੱਠੀ ਪੜ੍ਹੀ, ਆ ਤੁਝੇ ਮਾਰਗ ਦੇ ਹਜ਼ੂਰ ਹਾਜ਼ਰ ਹੋ, ਤੁਝੇ ਹਜ਼ੂਰੀ ਮਿਲੇਗੀ। ਜਦੋਂ ਉਹਨੇ ਸਾਰਾ ਕੁਝ ਪੜ੍ਹਿਆ, ਥੱਲੇ ਨਾਮ ਪੜ੍ਹਿਆ, ਨਾਮ ਨਹੀਂ ਸੀ ਲਿਖਿਆ ਹੋਇਆ ਜੀ, ਪਰ ਚਿੱਠੀ ਪੜ੍ਹ ਪੜ੍ਹ ਰੋਈ ਜਾਵੇ, ਬੈਰਾਗੀ ਹੋਈ ਜਾਵੇ, ਕਿਹਦੀ ਚਿੱਠੀ ਹੈ। ਗੱਲ ਕਿਸੇ ਨਾਲ ਨਾ ਹੋਈ, ਉਹਨੇ ਜਿੰਨੇ ਆਏ ਸੀ ਨਾ ਉਹਦਾ ਜਨਮ ਦਿਨ ਮਨਾਉਣ, ਸਾਰਿਆਂ ਨੂੰ ਕਿਹਾ ਖਾਣਾ ਪੀਣਾ ਖਾਓ, ਅੱਜ ਆਪਣੇ ਘਰਾਂ ਨੂੰ ਜਾਓ, ਕੱਲ ਗੱਲ ਕਰਾਂਗੀ। ਚੰਦੋ ਉਹਦੀ ਇੱਕ ਨੌਕਰ ਰਾਣੀ ਸੀ, ਉਹਨੇ ਉਹਨੂੰ ਆਖਿਆ ਤੂੰ ਵੀ ਆ ਜਾ, ਚੋਖੇ ਨੂੰ ਵੀ ਆਖਿਆ, ਸਿੱਖ ਨੂੰ ਆਖਿਆ ਇਹਨੂੰ ਬਿਠਾਓ। ਕੱਲੀ ਕਮਰੇ ਵਿੱਚ ਜਾ ਕੇ ਬੈਠ ਗਈ, ਇਕਾਂਤ ਲੱਭਿਆ, ਇਕਾਂਤ ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ, ਇਹ ਕੱਲ ਤੋਂ ਇਕਾਂਤ ਤੱਕ ਪਹੁੰਚੀ ਜੀ ਉਹ ਜੀ। ਇਕਾਂਤ ਲੱਭਿਆ ਤੇ ਸਾਧ ਸੰਗਤ ਉਹ ਚਿੱਠੀ ਫੜ ਕੇ ਸਾਹਮਣੇ ਮਹਾਰਾਜ ਦੀ ਲਿਖਾਈ ਦੇ ਦਰਸ਼ਨ ਕਰਦੀ ਰਹੀ ਤੇ ਰੋਂਦੀ ਰਹੀ ਜੀ। ਮਨ ਵਿੱਚ ਆਇਆ ਅੱਜ ਤੱਕ ਗਿਆਨੀਆਂ ਦੀ ਕਥਾ ਸੁਣੀ, ਅੱਜ ਤੱਕ ਅਰਥ ਸ਼ਾਸਤਰੀਆਂ ਦੇ ਦਰਸ਼ਨ ਹੋਏ, ਵਿਦਾਂਤੀਆਂ ਦੇ ਦਰਸ਼ਨ ਹੋਏ, ਸਾਧੂਆਂ ਦੇ ਦਰਸ਼ਨ ਹੋਏ, ਸਾਈਆਂ ਦੇ ਦਰਸ਼ਨ ਹੋਏ, ਉਹਨਾਂ ਦੇ ਕੋਲ ਰਹਿ ਕੇ ਸੰਗਤ ਕਰਕੇ ਆਨੰਦ ਨਹੀਂ ਪ੍ਰਾਪਤ ਹੋਇਆ, ਜਿਹੜੀ ਇਹਦੀ ਚਿੱਠੀ ਦੇ ਦਰਸ਼ਨ ਕਰਕੇ ਆਨੰਦ ਆ ਗਿਆ ਜੀ। ਪਤਾ ਨਹੀਂ ਇਹ ਕੌਣ ਹੈ। ਸਿੱਖ ਨੂੰ ਸੱਦੋ, ਉਹਨੂੰ ਸੱਦੋ ਜਿਹੜਾ ਚਿੱਠੀ ਲੈ ਕੇ ਆਇਆ। ਸੱਦਿਆ, ਪੁੱਛਿਆ ਕੌਣ ਹੋ, ਉਹ ਕਹਿਣ ਲੱਗਾ ਮੈਨੂੰ ਆਨੰਦਪੁਰ ਵਾਲੇ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਭੇਜਿਆ ਹੈ। ਸੁਗੜੋ ਨੇ ਇਹਨਾਂ ਤੇ ਸੁਣਿਆ ਸੀ ਵੀ ਆਨੰਦਪੁਰ ਵਿੱਚ ਕੋਈ ਤਲਵਾਰਧਾਰੀ ਸੰਤ ਰਹਿੰਦਾ ਹੈ, ਪਰ ਇਹ ਨਹੀਂ ਪਤਾ ਉਹ ਰੱਬ ਹੈ। ਤੇ ਜਦੋਂ ਉਹਨੇ ਪੜ੍ਹਿਆ ਨਾ, ਆ ਤੁਝੇ ਮਾਰਗ ਦੇ ਹਜ਼ੂਰ ਹਾਜ਼ਰ ਹੋ, ਤੇ ਉਹਨੂੰ ਆਪਣੇ ਬੋਲ ਹੀ ਆ ਗਏ, ਚੇਤੇ ਹੋਏਗਾ ਦਿਆਲ ਤਾਂ ਦਏਗਾ ਬੁਲਾ ਕੇ। ਸਮਾਂ ਸਾਧ ਸੰਗਤ ਦੀ ਸੀਮਤ ਹੈ, ਮੈਂ ਛੇਤੀ ਛੇਤੀ ਪ੍ਰਸੰਗ ਮੁਕਾਉਣ ਦਾ ਯਤਨ ਕਰਾਂ। ਪ੍ਰੇਮ ਚੰਦ ਦੀਆਂ ਗੱਲਾਂ ਬੜੀਆਂ ਰੁੱਖੀਆਂ ਜੀਆਂ ਸੀਗੀਆਂ ਤੇ ਇਹਨੇ ਅੰਦਰ ਨੂੰ ਉਹ ਰਸ ਨਹੀਂ ਦੇਣਾ ਸਾਧ ਸੰਗਤ। ਉਹ ਹੋਇਆ ਕਿ ਸੁਗੜੋ ਆਨੰਦਪੁਰ ਸਾਹਿਬ ਜਾਣ ਨੂੰ ਤਿਆਰ ਹੋਈ, ਉਹਨੇ ਆਖਿਆ ਜਵਾਬ ਨਹੀਂ ਦੇਣਾ, ਮੈਂ ਨਾਲ ਚੱਲਾਂਗੀ ਤੇਰੇ। ਚੋਖੇ ਨੂੰ ਆਖਿਆ, ਚੋਖਿਆ ਤੂੰ ਮੇਰਾ ਨੌਕਰ ਨਹੀਂ, ਤੂੰ ਮੇਰਾ ਭਰਾ, ਤੂੰ ਮੇਰਾ ਪਿਤਾ, ਤੂੰ ਮੇਰੀ ਮਾਂ, ਤੂੰ ਮੇਰਾ ਸਭ ਕੁਝ, ਕਾਗਜ਼ ਤੇ ਮੇਰੇ ਕੋਲੋਂ ਲਿਖਾ ਲਾ, ਮੈਂ ਸਾਰੀ ਜਾਇਦਾਦ ਤੇਰੇ ਨਾਮ ਕਰਨ ਲੱਗੀ। ਕਹਿਣ ਲੱਗੇ ਬਸ ਦੋ ਮੈਨੂੰ ਮੋਹਰਾਂ ਦੀਆਂ ਬੋਰੀਆਂ ਭਰ ਦੇ, ਖੱਚਰਾਂ ਤੇ ਰੱਖ ਦੇ, ਮੈਂ ਚੱਲੀ ਆਨੰਦਪੁਰ। ਚੌਖਾ ਕਹਿਣ ਲੱਗਾ, ਅੱਗੇ ਵੀ ਸਭ ਕੁਝ ਲਟਾਉਣ ਲੱਗੀ ਸੀਗੀ, ਕਿਤੇ ਐਵੇਂ ਨਾ ਹੋਵੇ ਹੁਣ ਵੀ ਲਟਾਉਣ ਲੱਗੀ ਹੋਵੇ। ਉਹ ਕਹਿਣ ਲੱਗੀ, ਨਹੀਂ ਤੈਨੂੰ ਨਹੀਂ ਪਤਾ, ਅੱਜ ਤੱਕ ਉਹ ਰਸ ਨਹੀਂ ਬਣਿਆ। ਇਉਂ ਮਹਿਸੂਸ ਹੋਇਆ ਚਿੱਠੀ ਨੂੰ ਹੱਥ 'ਚ ਫੜ ਕੇ, ਮੈਨੂੰ ਤਾਰਨ ਹਾਰ ਦੀ ਚਿੱਠੀ ਮੇਰੇ ਹੱਥ ਵਿੱਚ ਆ ਗਈ ਹੈ ਜੀ। ਮੇਰੇ ਅੰਦਰ ਨੂੰ ਵਿਸ਼ਵਾਸ ਹੋ ਗਿਆ, ਇਹ ਜਿਹੜੀ ਚਿੱਠੀ ਹੈ ਉਹਨੇ ਮੈਨੂੰ ਤਾਰਨਾ ਹੀ ਤਾਰਨਾ ਹੈ। ਉਹ ਆਖਣ ਲੱਗਾ, ਬੀਬਾ ਕੁਝ ਸਮਾਂ ਮੈਨੂੰ ਦੇ, ਮੈਂ ਆਨੰਦਪੁਰ ਜਾ ਕੇ ਵੇਖਾਂਗਾ। ਕਹਿਣ ਲੱਗੇ, ਬਿਲਕੁਲ ਨਹੀਂ, ਮੈਨੂੰ ਪੂਰਾ ਭਰੋਸਾ, ਪਹਿਲਾਂ ਤੂੰ ਆਪਣੇ ਨਾਮ ਸਭ ਕੁਝ ਲਿਖਾ, ਚੰਦੋ ਨੂੰ ਰਜਾ ਦੇ, ਚੰਦੋ ਨੇ ਮੇਰਾ ਬੜਾ ਸਾਥ ਦਿੱਤਾ, ਸਾਰੀਆਂ ਬੀਬੀਆਂ ਨੂੰ ਚੰਗੀ ਤਰ੍ਹਾਂ ਰਜਾ ਦੇ, ਜਿਹੜੇ ਪੈਸੇ ਬਚਣਗੇ ਨਾ ਉਹ ਕਿਰਪਾ ਕਰਕੇ ਪੋਠੋਹਾਰ ਦੇ ਸਾਰੇ ਇਲਾਕੇ ਚ ਵੰਡ ਦੇ, ਸਾਰੇ ਪਿੰਡ ਚ ਵੰਡ ਦੇ। ਉਹਨੂੰ ਚੜਾਵਾ ਬੜਾ ਚੜ ਗਿਆ ਸੀ ਜਦੋਂ ਦੀ ਮਾਤਾ ਬਣੀ ਸੀ ਜੀ ਉਹ ਜੀ। ਹਾਂਜੀ, ਤੇ ਸਾਧ ਸੰਗਤ ਉਹ ਗਿਆ ਪੈਸੇ ਵੰਡਣ ਵਾਸਤੇ ਲੋਕਾਂ ਦੇ ਘਰ ਵਿੱਚ, ਤੇ ਇੱਕ ਦਰਜੀ ਸੀਗਾ ਜਿਹੜਾ ਆਖੇ ਮੈਂ ਮਾਇਆ ਨਹੀਂ ਲੈਣੀ, ਮੇਰੇ ਕੋਲ ਗੁਰੂ ਦਾ ਦਿੱਤਾ ਬਹੁਤ ਕੁਝ, ਰੱਬ ਦਾ ਦਿੱਤਾ ਬਹੁਤ ਕੁਝ ਆ, ਮੇਰਾ ਗੁਜ਼ਾਰਾ ਹੋ ਰਿਹਾ, ਕਦੀ ਕਦੀ ਗੁਜ਼ਾਰੇ ਤੋਂ ਵੱਧ ਵੀ ਮਿਲ ਜਾਂਦੀ। ਉਹ ਸਾਧ ਸੰਗਤ ਜੀ ਦਰਜੀ ਨੂੰ ਚੋਖਾ ਬੜਾ ਕਹੇ ਵੀ ਤੂੰ ਲੈ, ਉਹ ਆਖਦਾ ਨਹੀਂ। ਦਰਜੀ ਬੜਾ ਹੈਰਾਨ ਹੋਇਆ ਵੀ ਸਾਡੇ ਪਿੰਡ 'ਚ ਇੱਕ ਸਿਦਕੀ ਬੰਦਾ ਰਹਿੰਦਾ ਅਤੇ ਸਾਨੂੰ ਪਤਾ ਕੋਈ ਨਹੀਂ, ਅਸਲ ਸੰਤ ਇਹ ਹੈ। ਅਤੇ ਸਾਧ ਸੰਗਤ ਉਹਨੇ ਸੁਗੜੋ ਨੂੰ ਦੱਸਿਆ, ਸੁਗੜੋ ਬਾਈ ਆਪ ਆਈ, ਉਹਨੇ ਆ ਕੇ ਵੇਖਿਆ ਦਰਜੀ ਮਸਤ ਚੱਲ ਰਿਹਾ ਆਪਣਾ ਕੱਪੜੇ ਸੀ ਰਿਹਾ ਸੀਗਾ। ਉਹਨੇ ਦਰਜੀ ਨੂੰ ਕਿਹਾ ਤੂੰ ਪੈਸੇ ਕਿਉਂ ਨਹੀਂ ਲੈਂਦਾ? ਉਹ ਕਹਿੰਦੀ ਮੈਨੂੰ ਲੋੜ ਕੋਈ ਨਹੀਂ। ਸੁਗੜੋ ਕਹਿੰਦੀ ਪਹਿਲਾਂ ਹੈ ਤੂੰ ਜਿਹਨੇ ਆਖਿਆ ਮੈਨੂੰ ਲੋੜ ਕੋਈ ਨਹੀਂ, ਦੱਸ ਇਹ ਸਿਦਕ ਤੈਨੂੰ ਕਿਹਨੇ ਦਿੱਤਾ? ਅਤੇ ਦਰਜੀ ਕਹਿਣ ਲੱਗਾ ਇਹ ਸਿਦਕ ਮੈਨੂੰ ਆਨੰਦਪੁਰ ਵਾਲੇ ਗੁਰੂ ਜੀ ਨੇ ਦਿੱਤਾ। ਕਹਿਣ ਲੱਗਾ ਉਹ ਮਾਰੇ ਸਿਰ ਨੂੰ ਹੱਥ, ਤੂੰ ਇੰਨੇ ਚਿਰ ਤੋਂ ਸਾਡੇ ਪਿੰਡ 'ਚ ਰਹਿ ਰਿਹਾ, ਮੇਰੇ ਧਾਰਨ ਹਾਰ ਬਾਰੇ ਮੈਨੂੰ ਦੱਸਿਆ ਹੀ ਕੋਈ ਨਹੀਂ। ਕਹਿਣ ਲੱਗੀ ਦੱਸਿਆ ਹੀ ਕੋਈ ਨਹੀਂ ਤੂੰ। ਪਰ ਵੇਖ ਤਾਰਨ ਹਾਰੇ ਦੀ ਚਿੱਠੀ ਆਈ ਤੇ ਤਾਰਨ ਹਾਰ ਨੇ ਆਪਣੇ ਸਿੱਖ ਦੇ ਵੀ ਦਰਸ਼ਨ ਕਰਾ ਤੇ। ਕਹਿਣ ਲੱਗੇ ਮੈਂ ਚੱਲੀ ਤਾਰਨ ਹਾਰ ਕੋਲ ਕੁਝ ਮੰਗਣਾ। ਭਾਈ ਵੀਰ ਸਿੰਘ ਜੀ ਕਹਿੰਦੇ ਦਰਜੀ ਨੇ ਆਖਿਆ ਸਤਿਗੁਰੂ ਨੂੰ ਆਖਿਓ ਬਹੁਤ ਕੁਝ ਮਿਲ ਗਿਆ, ਬਸ ਤਿੰਨ ਵਾਰ ਉਹਨੇ ਸ਼ਬਦ ਵਰਤਿਆ ਮੇਰ ਮੇਰ ਤੇ ਮੇਰ। ਕਲਗੀਧਰ ਆਨੰਦਪੁਰ ਵਾਲੇ ਗੁਰੂ ਜੀ ਨੂੰ ਕਹਿੰਦੀ ਮੈਨੂੰ ਮੇਰ ਚਾਹੀਦੀ ਹੈ ਜੀ। ਸੁਗੜੋ ਦੇ ਨੌਕਰ ਨੇ ਨਾ ਸਭ ਕੁਝ ਆਪਣੇ ਨਾਮ ਤੇ ਲਿਖਾ ਲਿਆ, ਪਰ ਇਹ ਸੀ ਜੇ ਉੱਥੇ ਜਾ ਕੇ ਧੋਖਾ ਨਿਕਲਿਆ ਤੇ ਸਭ ਕੁਝ ਅਮਾਨਤ ਰੂਪ ਵਿੱਚ ਰੱਖਾਂਗਾ, ਵਾਪਸ ਦੇ ਦਿਆਂਗਾ। ਸੁਗੜੋ ਲੈ ਕੇ ਤੁਰੀ, ਅੰਦਰ ਖਿੱਚ ਪਵੇ ਮੈਂ ਜਿੱਥੇ ਜਾ ਰਹੀ ਹਾਂ ਉਹਨੇ ਮੇਰਾ ਬੇੜਾ ਪਾਰ ਕਰਨਾ। ਸਾਧ ਸੰਗਤ ਜੀ ਜਦੋਂ ਉਹ ਆਨੰਦਪੁਰ ਸਾਹਿਬ ਵਿੱਚ ਪਹੁੰਚੀ, ਮਹਾਰਾਜ ਤਖਤ ਵਾਲੇ ਅਸਥਾਨ ਤੇ ਨਹੀਂ ਸਨ, ਮਹਾਰਾਜ ਸੱਚੇ ਪਾਤਸ਼ਾਹ ਸਤਲੁਜ ਦਰਿਆ ਦੇ ਕੰਢੇ ਤੇ ਦੀਵਾਨ ਲਾ ਕੇ ਬੈਠੇ ਸੀਗੇ। ਬਸ ਜਦੋਂ ਸੁਗੜੋ ਪਹੁੰਚੀ ਐ ਜਿਵੇਂ ਕਿਸੇ ਨੇ ਖਿੱਚ ਹੀ ਲਿਆ ਹੋਵੇ, ਉਹਨੇ ਮਹਾਰਾਜ ਦੇ ਚਿਹਰੇ ਦੇ ਦਰਸ਼ਨ ਕੀਤੇ, ਚਿਹਰਾ ਟਿਕਾਓ ਚ ਉਹਨੇ ਮਹਾਰਾਜ ਦੇ ਕਦਮਾਂ ਤੇ ਰੱਖਿਆ ਸਿਰ, ਤੇ ਸਾਧ ਸੰਗਤ ਜੀ ਫਿਰ ਸਿਰ ਨਾ ਚੁੱਕਿਆ ਜਾਏ ਜੀ, ਰੋਈ ਜਾਵੇ ਰੋਈ ਜਾਵੇ, ਬੈਰਾਗ ਹੀ ਆਈ ਜਾਵੇ। ਮਹਾਰਾਜ ਸੱਚੇ ਪਾਤਸ਼ਾਹ ਨੇ ਨੇਤਰ ਖੋਲੇ ਜੀ, ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਸੁਗੜੋ ਨੂੰ ਵੇਖ ਕੇ ਪਤਾ ਕੀ ਆਖਿਆ? ਮਹਾਰਾਜ ਕਹਿੰਦੇ ਸੁਗੜੋ ਲੋਕੀ ਲੱਭ ਕੇ ਪ੍ਰਾਪਤੀ ਕਰਦੇ ਸਾਡੀ, ਤੂੰ ਪਖੰਡ ਕਰਕੇ ਪ੍ਰਾਪਤੀ ਕਰ ਲਈ। ਕਹਿਣ ਲੱਗੇ ਤੂੰ ਅਡੰਬਰ ਕਰਕੇ ਪ੍ਰਾਪਤੀ ਕਰ ਲਈ। ਕਹਿਣ ਲੱਗੇ ਮਹਾਰਾਜ ਬੜੇ ਪ੍ਰਸੰਨ ਹੋਏ। ਸਾਧ ਸੰਗਤ ਕੋਈ ਦਸਵੇਂ ਪਾਤਸ਼ਾਹ ਨੇ ਕਥਾ ਨਹੀਂ ਉਹਨੂੰ ਸੁਣਾਈ, ਕੋਈ ਮਹਾਰਾਜ ਨੇ ਉਹਨੂੰ ਗਿਆਨ ਵਾਰਤਾ ਨਹੀਂ ਸੁਣਾਈ, ਬਸ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ। ਹੱਥ ਰੱਖਿਆ ਸੱਚੇ ਪਾਤਸ਼ਾਹ ਨੇ ਸੁਗੜੋ ਦੇ ਸਿਰ ਤੇ, ਜਿਹੜੀ ਕਿੰਨਿਆਂ ਨੂੰ ਮਿਲੀ ਸੀਗੀ ਜੀ, ਕਿੰਨਿਆਂ ਕੋਲੋਂ ਧੋਖੇ ਖਾਧੇ। ਜਦੋਂ ਮਹਾਰਾਜ ਨੇ ਉਹਦੇ ਸਿਰ ਤੇ ਹੱਥ ਰੱਖਿਆ, ਸੁਗੜੋ ਨੂੰ ਉੱਥੇ ਹੀ ਬ੍ਰਹਮ ਗਿਆਨ ਦੇ ਦਿੱਤਾ ਜੀ, ਕਿਉਂਕਿ ਗੁਰੂ ਨੂੰ ਲੰਮੇ ਲੈਕਚਰ ਕਰਨ ਦੀ ਲੋੜ ਨਹੀਂ, ਗੁਰੂ ਦੀ ਦ੍ਰਿਸ਼ਟੀ ਬਹੁਤ ਹੈ। ਆਪ ਫੜ ਕੇ ਉਠਾਇਆ, ਸੁਗੜੋ ਸਾਹਮਣੇ ਹੋਈ, ਮਹਾਰਾਜ ਦੇ ਅੱਖਾਂ ਖੋਲੀਆਂ ਸਨ, ਨੇਤਰ ਖੋਲੇ ਸਨ ਮਹਾਰਾਜ ਨੇ। ਸੁਗੜੋ ਦੀ ਹਿੰਮਤ ਨਾ ਪਏ ਵੀ ਮੈਂ ਮਹਾਰਾਜ ਦੇ ਚਿਹਰੇ ਵੱਲ ਵੇਖ ਸਕਾਂ ਜੀ। ਕਹਿਣ ਦਾ ਭਾਵ ਇਹ ਹੈ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਜਣਾਇਆ ਉਹਨਾਂ ਨੂੰ ਪਤਾ ਮਹਾਰਾਜ ਕੀ ਨੇ, ਇਸ ਭੀਮ ਚੰਦ ਮੂਰਖ ਦੁਸ਼ਟ ਨੂੰ ਕੀ ਪਤਾ ਜੀ। ਹਾਂਜੀ, ਇਹ ਤੇ ਜਿਨ੍ਹਾਂ ਨੂੰ ਜਣਾਇਆ ਉਹਨਾਂ ਨੂੰ ਪਤਾ। ਭਾਈ ਨੰਦ ਲਾਲ ਜੀ ਪੁੱਛਦੇ ਬਾਅਦ ਚੋਂ, ਸੁਗੜੋ ਤੇਰੀ ਤਾਰੀਫ ਬਹੁਤ ਸੋਹਣੀ ਸੁਣਿਆ, ਮਹਾਰਾਜ ਨੇ ਕਪਾਟ ਖੋਲ ਦਿੱਤੇ, ਦੱਸ ਜਦੋਂ ਤੂੰ ਕਲਗੀਧਰ ਨੂੰ ਮਿਲੀ ਸੀ ਤੈਨੂੰ ਕੀ ਅਨੁਭਵ ਹੋਇਆ? ਕਹਿਣ ਲੱਗੀ ਉਦੋਂ ਤੇ ਪਤਾ ਹੀ ਕੁਝ ਨਹੀਂ ਲੱਗਾ, ਹੁਣ ਮੇਰੇ ਕੋਲੋਂ ਪੁੱਛ ਕੇ ਵੇਖ, ਮੇਰਾ ਰੋਮ ਰੋਮ ਵਾਹਿਗੁਰੂ ਵਾਹਿਗੁਰੂ ਬੋਲ ਰਿਹਾ। ਕਹਿਣ ਲੱਗੀ ਕਿੱਡੀ ਵੱਡੀ ਬਖਸ਼ਿਸ਼ ਗੁਰੂ ਨੇ ਕਰ ਦਿੱਤੀ ਜੀ। ਸਾਧ ਸੰਗਤ ਗੁਰੂ ਗੁਰੂ ਹੀ ਹੈ, ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨ। ਮੈਂ ਪੜ੍ਹ ਕੇ ਤਿੰਨ ਦਿਨ ਲੱਗਿਆ ਰਿਹਾ, ਪ੍ਰਸੰਗ ਬਹੁਤ ਲੰਬਾ ਸੀਗਾ। ਪੜ੍ਹਦਾ ਪੜ੍ਹਦਾ ਜਦੋਂ ਭਾਈ ਸਾਹਿਬ ਲਿਖਣ ਅੱਜ ਆ ਗਿਆ, ਅੱਜ ਆ ਗਿਆ, ਅੱਜ ਆ ਗਿਆ, ਮੈਂ ਮਨ 'ਚ ਸ਼ੁਕਰ ਕਰਾਂ ਅਨੰਦਪੁਰ ਵਾਲੇ ਗੁਰੂ ਜੀ, ਸਾਡੇ ਕਿੰਨੇ ਵੱਡੇ ਭਾਗ, ਸਾਨੂੰ ਸਿੱਧਾ ਹੀ ਤੁਸੀਂ ਮਿਲ ਗਏ ਹੋ ਮਹਾਰਾਜ, ਸਾਨੂੰ ਭਟਕਣਾ ਨਹੀਂ ਪਿਆ, ਸਾਨੂੰ ਸਿੱਧੇ ਹੀ ਮਿਲ ਗਏ ਸੱਚੇ ਪਾਤਸ਼ਾਹ। ਪਰ ਇਹ ਵੀ ਇਹ ਨਾ ਸਮਝੀਏ ਵੀ ਸਿੱਧੇ ਹੀ ਮਿਲ ਗਏ, ਪਤਾ ਨਹੀਂ ਰੂਹ ਕਿੱਦਾਂ ਕਿੰਨੇ ਕੁ ਚਿਰ ਦਾ ਸਫ਼ਰ ਕਰ ਰਹੀ ਹੈ ਜੀ। ਸੱਚੇ ਪਾਤਸ਼ਾਹ ਮਿਹਰ ਕਰਨ। ਭੀਮ ਚੰਦ ਦੀ ਗੱਲ ਆਪਾਂ ਅੱਗੋਂ ਸਰਵਣ ਕਰਾਂਗੇ, ਪਿਆਰ ਨਾਲ ਸਾਰੇ ਕਹਿ ਦਿਓ, ਫਿਰ ਖਿਮਾ ਮੰਗੀਏ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ,
ਗੁਰੂ ਗੋਬਿੰਦ ਸਿੰਘ ਸਾਹਿਬ,
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ,
ਗੁਰੂ ਗੋਬਿੰਦ ਸਿੰਘ ਸਾਹਿਬ।
ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ। ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।